ਤਿਆਰ ਕਰ ਛਕਾ ਸਾਦੇ ਸਫੈਦ ਬਸਤਰਾਂ ਨਾਲ ਵੇਦੀ ਵਿੱਚ ਹੋਇਆ। ਨੰਗੇ ਮੂੰਹ ਹੀ ਕਰਤਾਰ ਕੌਰ ਜੀ ਲਾਵਾਂ ਤੇ ਬੈਠਿਆਂ ਅੰਮ੍ਰਿਤ ਛਕਿਆ। ਸਤਿਗੁਰੂ ਜੀ, ਸੰਤ ਆਲਾ ਸਿੰਘ ਜੀ ਤੇ ਸੰਤ ਮੋਹਨ ਸਿੰਘ ਜੀ ਦਾ ਜਥਾ ਨਾਲ ਹੀ ਲਾਹੌਰ ਲੈ ਗਈ ਸੀ। ਕਰਤਾਰ ਕੌਰ ਜੀ, ਸਤਿਗੁਰੂ ਜੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ, ਮਹਾਰਾਜ ਜੀ ਨੂੰ ਨਮਸਕਾਰ ਕਰ, ਮਹਾਰਾਜ ਜੀ ਨੂੰ ਫੂਲ ਮਾਲ ਤੇ ਅਠੋਤਰੀ ਦੁੱਧ ਵਰਗੀ ਉੱਨ ਦੀ ਮਾਲਾ ਗਲੇ ਪਹਿਰਾ ਖੱਬੇ ਹੋ ਬੈਠੀ ਸੀ। ਮਹਾਰਾਜ ਨਿਹਾਲ ਸਿੰਘ ਜੀ ਇਸ ਸਮੇਂ ਲਾਹੌਰ ਹੀ ਰਹਿੰਦੇ ਸੀ ਤੇ ਘੋੜਿਆਂ ਦਾ ਵਪਾਰ ਹੀ ਕਰਦੇ ਸੀ। ਮਹਾਰਾਜ ਗੁਰਦਿਆਲ ਸਿੰਘ ਜੀ ਵੀ ਉਹਨਾਂ ਪਾਸ ਹੀ ਬਹੁਤਾ ਰਹਿੰਦੇ ਸੀ ਜਾਂ ਕਾਂਗਰਸ ਦੇ ਸਾਥ। ਮਹਾਰਾਜ ਗੁਰਦਿਆਲ ਸਿੰਘ ਜੀ ਆਪਣਤ ਏਡੀ ਕੋਈ ਨਾ ਬਣਾਈ ਸੀ ਤੇ ਕਰਤਾਰ ਕੌਰ ਜੀ ਵੀ ਸਗੋਂ ਨਾਲ ਹੋ ਵੱਡੀ ਈਸ਼ਰ ਕੌਰ ਭੈਣ ਸਮੇਤ ਕਾਂਗਰਸ ਦੇ ਜਲਸੇ ਵਿੱਚ ਜਾਂਦੇ ਹੁੰਦੇ ਸੀ ਤੇ ਖੱਦਰ ਹੀ ਪਹਿਨਦੇ ਸੀ ਤੇ ਹੋਰ ਬੀਬੀਆਂ ਨੂੰ ਇਸ ਦੇਸ਼ ਭਗਤੀ ਦੀ ਪ੍ਰੇਰਣਾ ਵੀ ਦਿੰਦੇ ਸੀ, ਲਿਖ ਵੀ ਤੇ ਬੋਲ ਵੀ। ਮਹਾਰਾਜ ਗੁਰਦਿਆਲ ਸਿੰਘ ਜੀ ਤੇ ਕਰਤਾਰ ਕੌਰ ਜੀ ਕਦੇ ਭੈਣੀ ਸਾਹਿਬ ਆਉਂਦੇ ਤੇ ਮਾਤਾ ਜਿਉਣ ਕੌਰ ਜੀ ਦਾ ਹੱਥ ਵਟਾਉਂਦੇ। ਆਨੰਦ ਹੋਏ ਬਾਅਦ ਆਏ ਹੀ ਸੇਵਾ ਤੇ ਲੱਗ ਪਏ ਸੀ। ਲਾਹੌਰ ਬਾਬਾ ਜੀ ਦੇ ਘਰ ਜਾਂ ਮਹਾਰਾਜ ਨਿਹਾਲ ਸਿੰਘ ਜੀ ਦੇ ਘਰ ਹੀ ਰਹਿੰਦੇ। ਮਹਾਰਾਜ ਗੁਰਦਿਆਲ ਸਿੰਘ ਜੀ ਤੇ ਕਰਤਾਰ ਕੌਰ ਦੀ ਜੋੜੀ ਐਸੀ ਹੋਈ ਹੈ, ਅਲਪ ਸੁਖ ਛਾੜ ਪਰਮ ਸੁਖ ਪਾਵਾ, ਤਬ ਇਹ ਤ੍ਰਿਐ ਉਹ ਕੰਤ ਕਹਾਵਾ, ਵਾਕ ਦੇ ਧਾਰਨੀ ਸੀ। ਮਹਾਰਾਜ ਜੀ ਸਤਿਗੁਰੂ ਰਾਮ ਸਿੰਘ ਜੀ ਦਾ ਇਤਿਹਾਸ ਤੇ ਨਾਮਧਾਰੀ ਸ਼ਹੀਦਾਂ ਦੀ ਘਾਲ ਲਈ ਦਿਨ ਰਾਤ ਖੋਜਦੇ ਤੇ ਲਿਖਦੇ ਸੀ ਤੇ ਕਰਤਾਰ ਕੌਰ ਜੀ ਸੇਵਾ ਉਹਨਾਂ ਦੀ ਚ ਮਗਨ ਰਹਿੰਦੇ ਸੀ। ਸੰਤ ਇੰਦਰ ਸਿੰਘ ਜੀ ਲਈ ਦੁੱਧ ਦਾ ਕਟੋਰਾ ਲੈ, ਸੰਤ ਇੰਦਰ ਸਿੰਘ ਜੀ ਲਿਖਦੇ ਹਨ ਕਿ ਅਸੀਂ ਲਿਖਣ ਹੀ ਉਹਨਾਂ ਤੋਂ ਸਿੱਖੇ ਹਾਂ ਤੇ ਕਰਤਾਰ ਕੌਰ ਜੀ ਰਾਤ ਮਹਾਰਾਜ ਜੀ ਲਈ ਦੁੱਧ ਦਾ ਕਟੋਰਾ ਲੈ ਕੋਲ ਆ ਖੜੋਂਦੇ ਸੀ ਪਰ ਲੋ ਤੱਕ ਨਾ ਕਹਿੰਦੇ ਸੀ ਤੇ ਮਹਾਰਾਜ ਜੀ ਕਈ ਘੰਟੇ ਉਤਾਹਾਂ ਧਿਆਨ ਨਾ ਕਰਦੇ ਸੀ ਤੇ ਜਦ ਦੇਖਦੇ ਤਾਂ ਕਹਿੰਦੇ, ਉਹ ਮਾਫ਼ ਕਰ ਦੇਣਾ, ਮੈਂ ਦੇਖ ਦੁੱਧ ਛਕਣਾ ਭੁੱਲ ਗਿਆ ਹਾਂ, ਲਿਖਣ ਚ ਰੁੱਝਾ। ਹੁਣ ਆਪ ਕਿਤਨੇ ਚਿਰ ਦੇ ਖੜੇ ਹੋ ਤੇ ਕਰਤਾਰ ਕੌਰ ਜੀ ਕਹਿੰਦੇ, ਮੈਨੂੰ ਤੇ ਦੇਰ ਨਹੀਂ ਤੁਸਾਂ ਵੱਲੋਂ ਕੀਤੀ ਜਾਪੀ। ਕੱਤਕ ਪੂਰਨਮਾਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨਨਕਾਣੇ ਸਾਹਿਬ ਦਰਸ਼ਨ ਦਿੱਤੇ। ਸ਼ਬਦੀ ਤੇ ਰਾਗੀ ਜਥੇ ਆਏ, ਦੀਵਾਨ ਲੱਗੇ। ਸੰਤ ਮੰਗਲ ਸਿੰਘ ਜੀ ਤੇ ਸੰਤ ਭਗਤ ਸਿੰਘ ਜੀ ਦਾ ਮਹੰਤ ਨਾਲ ਕੁਛ ਪ੍ਰੇਮ ਸੀ ਕਿਉਂਕਿ ਮਹੰਤ ਇਨ੍ਹਾਂ ਦੀ ਮਿਲਤ ਕਰ ਹੀ ਨਾਮਧਾਰੀ ਗੁਰਦੁਆਰੇ ਲਈ ਜਗ੍ਹਾ ਦਿੱਤੀ ਸੀ। ਭਰੇ ਦੀਵਾਨ ਵਿੱਚ ਮਹੰਤ ਨਾਰਾਇਣ ਦਾਸ ਤੇ ਲਾਲ ਸਿੰਘ ਵੈਦ ਮੁਸਤਰਾਪੁਰ ਦਾ ਤੇ ਮਹੰਤ ਕਿਰਪਾ ਸਿੰਘ ਗੁਰੂ ਸਰ ਸੁਲਤਾਨੀ ਵਾਲਾ ਆਏ ਤੇ ਸੰਤ ਮੰਗਲ ਸਿੰਘ ਜੀ ਸਾਥ ਹੋ ਸਤਿਗੁਰੂ ਜੀ ਨੂੰ ਜਨਾਇਆ ਕਿ ਇਹ ਖਾਸ ਗੱਲ ਦੇ ਖਿਆਲ ਨਾਲ ਆਏ ਹਨ। ਸਤਿਗੁਰੂ ਜੀ ਆਦਰ ਦੇ ਸਾਧਾਂ ਵਾਲੀ ਸਫ਼ ਤੇ ਬਿਠਾਇਆ। ਦੀਵਾਨ ਦੇ ਭੋਗ ਪੈਣ ਬਾਅਦ ਸੰਤ ਮੰਗਲ ਸਿੰਘ ਜੀ ਸਤਿਗੁਰੂ ਜੀ ਨੂੰ ਦੱਸਿਆ ਕਿ ਅਖੋਤੀ ਅਕਾਲੀ ਬਣਿਆ ਸਰਕਾਰੀ ਲੋਕਾਂ ਸਿੰਘ ਸਭੀਆਂ ਜਿਵੇਂ ਅੱਗੇ ਨਿਹੰਗਾਂ ਤੋਂ ਅਕਾਲ ਤਖ਼ਤ ਖੁੱਥਾ ਹੈ। ਮਹੰਤ ਜੀ ਦੱਸਦੇ ਹਨ ਇਹ ਗੁਰੂ ਨਾਨਕ ਅਸਥਾਨ ਸਾਰੇ ਉਹ ਇਹਨਾਂ ਤੋਂ ਖੋਹਣੇ ਚਾਹੁੰਦੇ ਹਨ। ਮਹੰਤ ਨਾਰਾਇਣ ਦਾਸ ਤੇ ਵੈਦ ਕਿਰਪਾ ਸਿੰਘ ਮਹੰਤ ਵੀ ਸਤਿਗੁਰੂ ਜੀ ਦੇ ਹਜ਼ੂਰ ਆਏ ਤੇ ਮਹੰਤ ਨੇ ਗੁਰਦੁਆਰੇ ਦੀਆਂ ਕੁੰਜੀਆਂ ਦਾ ਗੁੱਛਾ ਸਤਿਗੁਰੂ ਜੀ ਦੇ ਅੱਗੇ ਰੱਖ ਮੱਥਾ ਟੇਕ ਕਿਹਾ, ਮੈਂ ਉਹਨਾਂ ਨੂੰ ਦੇ ਕੇ ਰਾਜੀ ਨਹੀਂ, ਆਪ ਗੁਰੂ ਹੋ ਤੇ ਲੰਗਰ ਚਲਾਉਂਦੇ ਹੋ, ਮੈਥੋਂ ਲੈ ਲਵੋ। ਸਤਿਗੁਰੂ ਜੀ ਉੱਤਰ ਦਿੱਤਾ, ਤੁਸਾਂ ਕਦੇ ਕਸ਼ਟ ਸਹਿ ਇਹਨਾਂ ਗੁਰੂ ਅਸਥਾਨਾਂ ਦੀ ਸੇਵਾ ਕੀਤੀ ਹੈ, ਉਸ ਦਾ ਫਲ ਭਾਗ ਲੱਗਾ ਹੈ ਤੇ ਤੁਸੀਂ ਹੁਣ ਉਪਾਧਾਂ ਵਿਕਾਰਾਂ ਵਿੱਚ ਪੈ ਗਏ ਹੋ। ਸਾਨੂੰ ਭਜਨ ਬਾਣੀ ਕਰਨ ਤੇ ਕਰਾਉਣ ਦਾ ਕਰਤੇ ਵੱਲੋਂ ਹੁਕਮ ਹੈ। ਕਹਿ ਉਹ ਕੁੰਜੀਆਂ ਦਾ ਗੁੱਛਾ ਪਰੇ ਕਰ ਦਿੱਤਾ। ਸੰਤ ਮੰਗਲ ਸਿੰਘ ਜੀ ਕੁਝ ਕੁਸਕ ਨਾ ਸਕੇ, ਭਾਵੇਂ ਕੁਛ ਕਹਿਣਾ ਚਾਹੁੰਦੇ ਸੀ। ਮਹੰਤ ਕੁੰਜੀਆਂ ਲੈ ਜਦ ਨਿਰਾਸ਼ ਸਣੇ ਸਾਥੀਆਂ ਦੇ ਮੁੜ ਪਿਆ ਤਾਂ ਸੰਤ ਜੀ ਹੱਸ ਕੇ ਕਿਹਾ, ਇਹੋ ਜਿਹੇ ਮੁਰਗੇ ਕਦੇ ਹੱਥ ਆਉਂਦੇ ਹਨ? ਤਾਂ ਸਤਿਗੁਰੂ ਜੀ ਕਿਹਾ, ਜੋ ਐਸੇ ਮੁਰਗਿਆਂ ਦੇ ਧਾਰ ਨੂੰ ਹੱਥ ਪਾਉਂਦੇ ਹਨ ਉਹ ਦੁੱਖ ਉਠਾਉਂਦੇ ਹਨ। ਇਹ ਇਲ ਦੀ ਬੂਟੀ ਹੈ, ਜੋ ਸੁੱਟ ਪਾਉਂਦੇ ਹਨ ਉਹ ਸੁਖੀ ਰਹਿੰਦੇ ਹਨ। ਤੇ ਸਤਿਗੁਰੂ ਜੀ ਕਿਹਾ, ਸੰਤ ਜੀ ਤੁਹਾਨੂੰ ਕੀ ਪਤਾ ਇਹ ਗੁੱਛੇ ਫੜੇ ਦਾ ਨਤੀਜਾ ਕੀ ਨਿਕਲੇਗਾ? ਸਤਿਗੁਰੂ ਜੀ ਲਾਇਲਪੁਰ ਤੇ ਸ਼ੇਖੂਪੁਰੇ ਦੀਆਂ ਸੰਗਤਾਂ ਨੂੰ ਇਸ ਸਾਲ ਕਿਹਾ, ਅਸਾਂ ਬੀੜ ਆਬਾਦ ਕਰਨੀ ਹੈ, ਇਸ ਲਈ ਦੌਰਾ ਇਸ ਸਾਲ ਨਹੀਂ ਕਰਨਾ। ਸਤਿਗੁਰੂ ਜੀ ਬੀੜ ਦੇ ਆਬਾਦ ਕਰਨ ਵੱਲ ਆ ਲੱਗੇ। ਅੱਗੇ ਲੱਗ ਕਹੀ ਕੁਹਾੜੀ ਫੜ ਝਾੜਾਂ ਪੁੱਟਦੇ ਤੇ ਇੱਟ ਜੋ ਵਿੱਚੇ ਪੱਠਾ ਪੱਕਿਆ ਪਿਆ ਮਿਲੀ ਸੀ ਉਸ ਨਾਲ ਖੂਹ ਖਦਵਾਣੇ ਤੇ ਲੰਗਰ ਤੇ ਗਊਆਂ ਲਈ ਕੋਠੇ ਛੱਤਣੇ ਆਰੰਭੇ ਤੇ ਮਾਘੀ ਦੇ ਮੇਲੇ ਤੇ ਮੁਕਤਸਰ ਦਰਸ਼ਨ ਦਿੱਤੇ। ਨਾਮਧਾਰੀ ਦਰਬਾਰ ਨੇ ਸਤਿਯੁਗ ਤੇ ਵੀ ਹੋਰ ਕਾਂਗਰਸੀ ਅਖਬਾਰਾਂ ਤੇ ਸਿੱਖ ਅਖਬਾਰਾਂ ਤੇ ਸੱਦਾ ਦੇ ਹੁਸ਼ਿਆਰਪੁਰ ਮੇਲਾ ਕੀਤਾ। ਮਹਾਰਾਜ ਗੁਰਦਿਆਲ ਸਿੰਘ ਜੀ, ਪੰਡਿਤ ਬਸੰਤ ਸਿੰਘ ਜੀ, ਸੰਤ ਮੰਗਲ ਸਿੰਘ ਜੀ ਤੇ ਸੰਤ ਨਿਧਾਨ ਸਿੰਘ ਜੀ ਆਲਮ, ਮਨਸ਼ਾ ਸਿੰਘ ਜੀ ਕੌਮੀ ਆਦਿ ਕਾਂਗਰਸ ਦੇ ਹਰ ਇਜਲਾਸ ਤੇ ਜਾਂਦੇ। ਜਿਵੇਂ ਕਿ ਪਿਛਲੇ ਸਾਲ ਅੰਮ੍ਰਿਤਸਰ ਜਲਿਆਂਵਾਲੇ ਬਾਗ ਦੇ ਹੱਤਿਆ ਕਾਂਡ ਬਾਅਦ ਹੋਏ ਤੇ ਗਏ ਸੀ, ਤਿਵੇਂ ਇਸ ਸਾਲ ਕਲਕੱਤੇ ਕਾਂਗਰਸ ਦੇ ਸਾਲਾਨਾ ਵੱਡੇ ਇਕੱਠ ਤੇ ਜਾ ਬੋਲੇ ਸੀ ਤੇ ਅੰਗਰੇਜ਼ ਦੇ ਜ਼ੁਲਮੀ ਕਾਰੇ ਖੋਲੇ ਸੀ। ਤਿਵੇਂ ਹੀ ਹੁਸ਼ਿਆਰਪੁਰ ਸਭ ਦਰਬਾਰ ਦੇ ਮੈਂਬਰ ਪੁੱਜੇ ਤੇ ਕਾਂਗਰਸੀ ਦੇਸ਼ ਭਗਤ ਤੇ ਖਿਲਾਫ਼ਤ ਮੁਸਲਮਾਨ ਤੇ ਸਿੱਖ ਜੋ ਕਾਂਗਰਸ ਨਾਲ ਰਲ ਕੰਮ ਕਰਦੇ ਸੀ ਉਹ ਹੁਸ਼ਿਆਰਪੁਰ ਪੁੱਜੇ ਤੇ ਬਹੁਤ ਤੇਜ਼ ਅਸਰਦਾਰ ਤਕਰੀਰਾਂ ਕੀਤੀਆਂ। ਮਲੇਰਕੋਟਲੇ ਵਾਲੇ ਸ਼ਹੀਦਾਂ ਦੇ ਨਿਮਿੱਤ ਮੇਲਾ ਤੇ ਕਾਨਫਰੰਸ 4-5-6 ਸਿਹਾੜ ਰੱਖ ਸਭ ਨੂੰ ਅਖਬਾਰਾਂ ਤੇ ਸੱਦੇ ਦਿੱਤੇ। ਮਹਾਰਾਜ ਗੁਰਦਿਆਲ ਸਿੰਘ ਜੀ, ਸੰਤ ਮੰਗਲ ਸਿੰਘ ਜੀ, ਪੰਡਿਤ ਬਸੰਤ ਸਿੰਘ ਜੀ, ਆਲਮ ਜੀ, ਅਣਖਾ ਸਿੰਘ ਜੀ ਤੇ ਆਨੰਦ ਸਿੰਘ ਨੰਬਰਦਾਰ ਸਿਆਹੜ ਦੇ ਇਹ ਸ਼ਹੀਦੀ ਮੇਲੇ ਤੇ ਕਾਨਫਰੰਸ ਦੇ ਆਗੂ ਸੀ। ਬਹੁਤ ਕਾਂਗਰਸੀ ਦੇਸ਼ ਭਗਤ ਤੇ ਸਿੱਖ ਦੇਸ਼ ਭਗਤ ਵੀ ਆਏ, ਜੋ ਸਿੰਘ ਸਭੀਆਂ ਤੋਂ ਵੱਧ ਦੇਸ਼ ਸੇਵਾ ਤੇ ਮਤੇ ਚੱਲਦੇ ਸੀ। ਬਹੁਤ ਸ਼ਹੀਦਾਂ ਦੇ ਕਾਰਨਾਮਿਆਂ ਤੇ ਅੰਗਰੇਜ਼ਾਂ ਦੇ ਅਤਿਆਚਾਰਾਂ ਦੇ ਬਾਰੇ ਤਕਰੀਰਾਂ ਹੋਈਆਂ। ਉਜਾਗਰ ਸਿੰਘ ਨੰਬਰਦਾਰ ਸੰਧਵਾਂ ਜ਼ਿਲ੍ਹਾ ਜਲੰਧਰ ਤੇ ਮੇਹਰ ਸਿੰਘ ਸਿਆੜ ਜ਼ਿਲ੍ਹਾ ਲੁਧਿਆਣਾ, ਮੁਨਸ਼ਾ ਸਿੰਘ ਜੀ ਕੌਮੀ, ਪੰਡਿਤ ਅਮਰ ਸਿੰਘ ਸੂਬਾ, ਸਹੀਆ ਸਿੰਘ ਜੀ ਮੁਠੱਡੇ, ਮੁਨਸ਼ਾ ਸਿੰਘ ਜੀ ਠੱਟਾ ਜ਼ਿਲ੍ਹਾ ਸਿਆਲਕੋਟ, ਬਿਸ਼ਨ ਸਿੰਘ ਸਿਆੜ ਨੇ ਮੇਲੇ ਵਿੱਚ ਬਹੁਤ ਭੱਜ ਦੌੜ ਤੇ ਸੇਵਾ ਕੀਤੀ। ਸਭ ਆਏ ਨੇ ਮਹਾਰਾਜ ਜੀ ਤੋਂ ਲੈ ਦੱਸਿਆ ਕਿ ਇਤਨਾ ਚਿਰ ਹੋਇਆ ਹੈ ਭੈਣੀ ਸਾਹਿਬ ਦੇ ਬੂਹੇ ਅੱਗੇ ਚੌਂਕੀ ਪੁਲਿਸ ਦੀ ਬੈਠਿਆਂ। ਅਸੀਂ ਕਈ ਦਰਖਾਸਤਾਂ ਜ਼ਿਲ੍ਹੇ ਲੁਧਿਆਣੇ ਚ ਲਾਹੌਰ ਤੇ ਸ਼ਿਮਲੇ ਦਿੱਤੀਆਂ ਹਨ। ਜਦੋਂ ਤੋਂ ਸਤਿਗੁਰੂ ਰਾਮ ਸਿੰਘ ਜੀ ਵਿਦੇਸ਼ ਗਏ ਹਨ ਤੇ ਪੁਲਿਸ ਭੈਣੀ ਸਾਹਿਬ ਦੇ ਬੂਹੇ ਅੱਗੇ ਬਿਠਾਈ ਹੈ, ਜੇ ਸਰਕਾਰ ਹੁਣ ਵੀ ਚੌਂਕੀ ਨਾ ਉਠਾਈ ਤਾਂ ਕੁਝ ਚਿਰ ਉਡੀਕ ਅਸੀਂ ਹੱਥੀ ਜਾਂ ਪੁਲਿਸ ਦਾ ਬਿਸਤਰਾ ਬੋਰੀਆਂ ਚੁੱਕਾਂਗੇ। ਇਹ ਮਤਾ ਪਾਸ ਕਰ ਵੱਡੇ ਅਜਲਾਸ ਵਿੱਚ ਸੁਣਾਇਆ ਗਿਆ ਤੇ ਬਾਅਦ ਅਖਬਾਰਾਂ ਵਿੱਚ ਵੀ ਛਪਿਆ। ਅੰਗਰੇਜ਼ ਸਰਕਾਰ ਮੁਠੱਡਿਆਂ ਤੋਂ ਤੇ ਹੁਸ਼ਿਆਰਪੁਰ ਤੋਂ ਵੇਖ ਰਹੀ ਸੀ ਕਿ ਕੂਕੇ ਕਾਂਗਰਸ ਨਾਲ ਬਹੁਤ ਇਕਮਿਕ ਹੋ ਦੇਸ਼ ਆਜ਼ਾਦ ਕਰਾਉਣ ਅਰਥ ਕੰਮ ਕਰ ਰਹੇ ਹਨ। ਇਸ ਸਿਆੜ ਦੇ ਮੇਲੇ ਤੋਂ ਨਾਮਧਾਰੀਆਂ ਨੂੰ ਆਪਣੀਆਂ ਖੁਫੀਆ ਰਿਪੋਰਟਾਂ ਵਿੱਚ ਭਾਵੇਂ ਕੁਝ ਲਿਖਿਆ ਜਾਣਿਆ ਹੋਵੇ ਪਰ ਉਪਰੋਂ ਕੁਝ ਨਾ ਕਿਹਾ, ਕਿਉਂਕਿ ਉਹ ਜਾਣਦੇ ਸੀ ਕੂਕਾ ਤੇ ਕਦੇ ਸਰਕਾਰ ਅੰਗਰੇਜ਼ੀ ਦਾ ਖੈਰ ਖਾਰ ਹੋ ਹੀ ਨਹੀਂ ਸਕਦਾ। ਪਰ ਸਿਆੜ ਸਾਰੇ ਤੇ 7,500 ਰੁਪਏ ਜੁਰਮਾਨਾ ਪਾਇਆ, ਜੋ ਦਰਜੇਵਾਰ ਸਭ ਨੇ ਭਰਿਆ, ਸੋ ਹੁਣ ਭਾਰਤ ਆਜ਼ਾਦ ਹੋਣ ਬਾਅਦ ਪਰਤਿਆ ਹੈ। ਸਤਿਗੁਰੂ ਜੀ ਸ਼ਾਂਤੀ ਵਿੱਚ ਰਹਿ ਆਪਣਾ ਨੇਮ ਨਿਭਾਉਂਦੇ ਤੇ ਜੋ ਪੁੱਛਦਾ ਕਹਿੰਦੇ ਵੀ। ਹੁਣ ਸਾਡੇ ਥਾਂ ਸਭ ਭਾਰਤੀ ਅੱਗੇ ਹੋ ਅੰਗਰੇਜ਼ ਨਾਲ ਆਜ਼ਾਦ ਹੋਣ ਲਈ ਲੜਨ ਭਿੜਨਗੇ ਜਿਵੇਂ ਦਾ ਰੁੱਖ ਬਣੇ, ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਦਾ ਬਚਨ ਹੈ, ਜੋ ਸਾਡੇ ਉਲਟ ਹੋਏ ਹਨ ਸਭ ਤੇਰੇ ਉਲਟ ਹੋਣਗੇ। ਇਸ ਭੈਣੀ ਸਾਹਿਬ ਬੈਠੀ ਪੁਲਿਸ ਦਾ ਖਰਚਾ ਰਿਆਸਤਾਂ ਭਰਦੀਆਂ ਸਨ, ਮਲੌਦ, ਰਾਮਗੜ੍ਹ, ਬੇਰ ਸਰਦਾਰਾਂ, ਸੋਹੀਆਂ ਆਦਿ ਜੋ ਛੋਟੇ ਸਰਦਾਰ ਸੀ क्योंकि वड्डे ते अंग्रेज दे पूरे साथी सी ते निकियां ते एह पुलिस दा खर्चा पा अंग्रेज नामधारियां जोग इन्हां सरदारां दे दिलां विच तर्क भरी सी। दल सिंह मलोद वाले बदन सिंह दे पुत्तर हुण के उका बदन सिंह दे पुत्तर हुण उका जवाब दिता कि हुण एह खर्च कूके आप भरन। उस कीती दे विरोधता सी पर हो एह भी ठीक वेले सिर मदद गई सी। सरकार जाता मत एह भी कूकियां नाल रलदे होण क्योंकि बदन सिंह ते शक पिया सी कि इस किते रह कीती सी तां ही कूके आए सन हथियार मंगण तदों ते सब हिसाब ला उपरों हुक्म भेज विसाखी वाले दिन आपे पैणी सबों पुलिस उठा लई रातों रात। नहीं ते 50 बरस मुसलमान हवालदार ही ते करड़े सुभा वाले सपाही तुरक ही लांदे सी। कदे कोई हिंदू सपाही पर सिख उका ना लांदे पर सिख उका ना लांदे भैणी साहब दी चौंकी च मातरले नामधारियां नाल। मैं एह पुलिस दे उठन दा हाल कुछ चिर पहलां इस लई लिख दिता है कि जो मैं चढ़ ही जावां तां एह इस सियाड़ दे मेले दी कुर्बानी सदका दे महाराज गुरदयाल सिंह जी दी मेहनत दा कीता कम बिना लिखियां ही ना रह जावे। सरदार आत्मा सिंह रावल पिंडी वाला नामधारी सिख सज बड़ा उदारचित वरतदा। भावें सरदार बहादुर राय साहिब बूटा सिंह जी इस दे पिता तो लै ही गरीबां दी विधवां दी मदद दा सुभा सी पर इस सरदार अपने पिता जी तो भी सब नाल उदारता वध वरती जो समय सिर लिखांगा। सरदार बूटा सिंह जी 1914 दी जर्मन जंग समय अंग्रेजां नूं आप पलटन रख मदद देनी कही सी पर हथियार ना सी पास। सरकार ने हर हथियार बनाउण दी इजाजत दित्ती। जित होई बाद जार्ज पंचम राय बहादुरी दा खिताब दिता ते लिख दिता तेरे इस स्नेह दा सदका तेरी उम्र भर ते तेरी अंश नूं जो कार विहार विच लोड़ होवे मदद भी माया दी मिलेगी ते ओह ठेका मिल जाएगा जिहड़ा लैणा चाहो। सरदार आत्मा सिंह नामधारी सिख सदा बहुत कोल रखदा सी ते मेले भी छोटे वड्डे करदा सी। कई जथेदार कई कई दिन रावल पिंडी विच दीवान लांदे सी। सरदार दी भरजाई सिंह सभा दे ख्याल रखदी ते कहा करदी सी तू एवें इन्हां कूकियां दे गुरु नूं मनदा है। दसम जी बाद गुरु ते ग्रंथ ही है। सरदार कहिंदा नहीं 11वें गुरु बालक सिंह जी ते 12वें सतगुरु राम सिंह जी हन। जिद वधी ते शर्त लगी तपदे तेल विच दोवें हथ पाईए जिन्हां दा जिदा ना सड़े सो सच्चा ते दूजा उस दे मते नूं मन्नेगा। एक दिन सरदार मस्त होए कहा आ भाबी अज परख कर रोज दी रियाड़ मुकाईए। तेल तपने धर कोल बैठे तां भाबी हथ पाणो चक्की ते सरदार हथ पाया। भाबी ने भज के वीणियो फड़ बाहर तत्ते तेल चों हथ कढ़िया सेक ना लगा देख उस भी श्रद्धा धारी ते सतगुरु जी ते साध संगत नामधारी नूं मनन लगी। सरदार आत्मा सिंह बीड़ विच आया ते अर्ज कीती होले जोग जगा ते लंगर जल मकाना तंबुआ आदि दी वंड जुगत आप दर्शन दे दसो। सतगुरु जी सरदार नूं कहा इस तरह अजाणा नाल जिद के तेल तपदे च हथ पाउणा आप नूं नहीं सी चाहिदा। जे अंदर पक्की प्रतीत होवे तां अब पतियार क्या कीजै दा सार समझ एही ही अंदरों अर्ज करनी चाहीदी ए बचनी तोर मोर मन मानै अर्थात सतगुरु जी दे बचना ते ही प्रतीत लोड़ीए। तां सरदार जी अगो लई सत बचन कीता। सतगुरु जी अपनी नाभे वलों मिली कार ते सरमुख सिंह ड्राइवर ते भाई वजीर सिंह जी संत बहादुर सिंह जी संत मोहकम सिंह जी रावल पिंडी दर्शन दिते ते रावल पिंडियों पहाड़ वल जगह देख खूह लाण लंगर दी जगह ते दीवान ते तंबुआ जोग जगह दस वापस भैणी साहब आए ते दसिया ननकाणे साहब महंत नारायण दास ने ਸਿੱਖਾਂ ਨੂੰ ਗੁਰਦੁਆਰੇ ਦਾ ਕਬਜ਼ਾ ਲੈਣ ਗਿਆ ਨੂੰ ਬਹੁਤ ਕਸ਼ਟ ਦੇ ਸਾੜ ਕਾੜ ਕਾੜ ਗੋਲੀਆਂ ਮਾਰ ਬੰਨ ਕਈ ਸੌ ਦੇ ਕਰੀਬ ਨੂੰ ਮਾਰ ਫੂਕ ਦਿੱਤਾ ਹੈ ਤੇ ਹੋਰ ਜਥੇ ਹੁਣ ਸਿੱਖਾਂ ਦੇ ਉੱਧਰ ਜਾ ਰਹੇ ਹਨ ਤੇ ਦੱਸਦੇ ਹਨ ਅੰਗਰੇਜ਼ ਨੇ ਨਰੈਣ ਦਾਸ ਤੋਂ ਲਈਆਂ ਕੁੰਜੀਆਂ ਸਿੱਖਾਂ ਨੂੰ ਫੜਾ ਦਿੱਤੀਆਂ ਹਨ। ਅਖਬਾਰਾਂ ਤੇ ਇਹ ਆਮ ਚਰਚਾ ਹੈ ਕਿ ਹੁਣ ਸਭ ਗੁਰਦੁਆਰੇ ਸਿੱਖ ਮੱਲ ਲੈਣਗੇ ਪੁਰਾਣੇ ਪੁਜਾਰੀਆਂ ਤੋਂ ਖੋਹ ਤੇ ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਨੂੰ ਨੇੜੇ ਕਰ ਕਿਹਾ ਦੇਖ ਉਸ ਕੁੰਜੀਆਂ ਦੇ ਗੁੱਛੇ ਕੀ ਰੰਗ ਖੋਲਿਆ ਹੈ। ਸਤਿਗੁਰੂ ਜੀ ਦੀ ਸਵਾਰੀ ਯੋਗ ਹੁਣ ਕਾਰ ਤਿਆਰ ਰਹਿੰਦੀ ਤੇ ਘੋੜੇ ਤੇ ਵੀ ਚੜ੍ਹਦੇ ਮਾਤਾ ਭੁਪਿੰਦਰ ਕੌਰ ਜੀ ਯੋਗ ਅਸੀਲ ਤੇ ਘੋੜੀਆਂ ਵਾਲੀ ਬੱਗੀ ਤਿਆਰ ਰੱਖਦੇ। ਸਾਹਨੇ ਦੇ ਸਟੇਸ਼ਨ ਤੇ ਗੁਰੂ ਸਰ ਜਾਣ ਲਈ ਤੇ ਆਉਣ ਸਮੇਂ ਲਈ ਤੇ ਨਹਿਰ ਤੇ ਬੀੜ ਵਿੱਚ ਵੀ ਮਾਤਾ ਜੀ ਉਸੇ ਬੱਗੀ ਤੇ ਬਹੁਤੀ ਵਾਰ ਜਾਂਦੇ ਸੀ। ਸਤਿਗੁਰੂ ਜੀ ਵੀ ਬੱਗੀ ਤੇ ਹੀ ਕਦੀ ਸੈਰ ਨਹਿਰ ਬੀੜ ਤੱਕ ਕਰਦੇ ਸੀ। ਸੰਤ ਮੋਹਨ ਸਿੰਘ ਜੀ ਦਾ ਜਥਾ ਏਕ ਸਮੇਂ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਨਹਿਰ ਤੇ ਟਿਕਿਆ ਸੀ। ਸਤਿਗੁਰੂ ਜੀ ਕੁਛ ਦਿਨ ਦੌਰੇ ਤੇ ਗਏ ਸੀ ਤੇ ਭੈਣੀ ਸਾਹਿਬੋਂ ਰਸਤ ਸੰਤ ਜੀ ਨੂੰ ਨਾ ਪਹੁੰਚੀ ਸੀ। ਸੰਤ ਜੀ ਨੇ ਸਵੇਰੇ ਮਾਤਾ ਭੁਪਿੰਦਰ ਕੌਰ ਜੀ ਪਾਸ ਅਰਜ ਕੀਤੀ ਕਿ ਰਾਤ ਦੀ ਹੀ ਸੰਗਤ ਮਸਤ ਦੇਗਾਂ ਕਰ ਵਿਰਵੀ ਹੈ ਤੇ ਭੈਣੀ ਸਾਹਿਬ ਜਾ ਕੇ ਰਸਤ ਲਿਆਉਣ ਦੀ ਸਾਨੂੰ ਸਤਿਗੁਰੂ ਜੀ ਵੱਲੋਂ ਆਗਿਆ ਨਹੀਂ ਤਾਂ ਮਾਤਾ ਜੀ ਕਿਹਾ ਕੋਲ ਕੁਝ ਜਮ੍ਹਾਂ ਰੱਖਣ ਦਾ ਮੇਰਾ ਸੁਭਾਵ ਵੀ ਨਹੀਂ ਪਰ ਕਿਤੇ ਫੋਲਾ ਫਾਲੀ ਕਰਦੀ ਹਾਂ। ਮਾਤਾ ਜੀ ਨੇ ਸੰਦੂਕ ਛੋਟਾ ਜਿਹਾ ਜੋ ਆਪ ਦੇ ਬਸਤਰਾਂ ਵਾਲਾ ਸੀ ਫੋਲਿਆ ਤਾਂ ਉਸ ਵਿੱਚੋਂ ਇੱਕ ਮੁੰਦਰੀ ਸੋਨੇ ਦੀ ਨਿਕਲੀ। ਮੈਨੂੰ ਪੂਰਾ ਪਤਾ ਨਹੀਂ ਲੱਗਾ ਕਿ ਉਹ ਮੁੰਦਰੀ ਸਤਿਗੁਰੂ ਜੀ ਵੱਲੋਂ ਪ੍ਰੇਮ ਸੁਨੇਹ ਦੀ ਯਾਦ ਵਜੋਂ ਦਿੱਤੀ ਹੋਈ ਸੀ ਜਾਂ ਬੇਬੇ ਜੀ ਦੀ ਮਾਤਾ ਰਾਮ ਕੌਰ ਜਿਸਨੂੰ ਅੰਬੋ ਜੀ ਹੀ ਗੁਰੂ ਸਰ ਵਾਲੀ ਸਭ ਆਖਦੇ ਸੀ ਸਿੱਖ ਉਸ ਧੀ ਦੇ ਸੁਨੇਹ ਨੂੰ ਦਿੱਤੀ ਹੋਈ ਸੀ। ਇਸਤਰੀ ਜਾਤੀ ਨੂੰ ਪਤੀ ਪਿਆਰ ਦੀ ਨਿਸ਼ਾਨੀ ਤੇ ਪੇਕਿਆਂ ਦੀ ਯਾਦ ਨਾਲ ਬੜਾ ਆਤਮਾ ਦਾ ਸੁਨੇਹ ਹੁੰਦਾ। ਮਾਤਾ ਜੀ ਨੇ ਸੰਤ ਮੋਹਨ ਸਿੰਘ ਜੀ ਨੂੰ ਬੜੇ ਸਰਫੇ ਜਿਹੇ ਦੇ ਖਰਚ ਯੋਗ ਕਹਿ ਦੇ ਦਿੱਤੀ ਅਰਥਾਤ ਕਿ ਥੋੜੀ ਜਿਹੀ ਹੀ ਚੀਜ਼ ਏ। ਮਾਤਾ ਜੀ ਦਾ ਸੰਗਤ ਦੀ ਸੇਵਾ ਦਾ ਸੁਨੇਹ ਵੇਖ ਕੇ ਇਤਨੀ ਪਿਆਰੀ ਚੀਜ਼ ਨੂੰ ਥੋੜੀ ਜਿਹੀ ਕਿਹਾ ਹੈ। ਸੰਤ ਜੀ ਸਾਧ ਭੇਜ ਮਲੋਹ ਤੋਂ ਆਟਾ ਦਾਲਾ ਉਹ ਮੁੰਦਰੀ ਵਿੱਚ ਮੰਗਾਇਆ ਤੇ ਸਾਧਾਂ ਦਾ ਲੰਗਰ ਕੀਤਾ। ਸਾਧਾਂ ਪ੍ਰਸ਼ਾਦ ਛਕ ਲਿਆ ਤਾਂ ਸਤਿਗੁਰੂ ਜੀ ਵੀ ਆਏ ਤੇ ਆਉਂਦਿਆਂ ਕਿਹਾ ਰਸਤਾ ਕਿੱਥੋਂ ਲਈਆਂ ਹਨ। ਮੈਨੂੰ ਬੜਾ ਫਿਕਰ ਰਿਹਾ ਹੈ ਕਿ ਭੈਣੀ ਸਾਹਿਬ ਸੰਤ ਛੁੱਟੇ ਦਿੱਤੇ ਬਿਨਾਂ ਸਾਧ ਕਿਸੇ ਨੂੰ ਘੱਲਦੇ ਨਹੀਂ ਤੇ ਡੇਰੇ ਰਸਤ ਥੋੜੀ ਹੈ ਕਿਵੇਂ ਸਾਧਾ ਦਿਨ ਕੱਟੇ ਹੋਣਗੇ। ਮੈਨੂੰ ਦੂਰੇ ਤੇ ਦਿਨ ਵੱਧ ਘੱਟ ਲੱਗ ਗਏ ਹਨ ਜਿੰਨੇ ਮਿੱਥ ਕੇ ਗਿਆ ਸਾਂ। ਸੰਤ ਜੀ ਸਭ ਵਾਰਤਾ ਦੱਸੀ ਕਿ ਇੱਕ ਦੋ ਵੇਲੇ ਵਿਰਵੇ ਰਹੇ ਹਾਂ ਤਾਂ ਮਾਤਾ ਜੀ ਪਾਸੋਂ ਮੁੰਦਰੀ ਲੈ ਵੇਚ ਅੱਜ ਲੰਗਰ ਕੀਤਾ ਹੈ ਤਾਂ ਸਤਿਗੁਰੂ ਜੀ ਸੰਤ ਜੀ ਨੂੰ ਜੱਫੀ ਚ ਲੈ ਕਿਹਾ ਇਹ ਉਸ ਦੇ ਥਾਂ ਦਾ ਤੇਰੇ ਨਾਲ ਮੈਂ ਪਿਆਰ ਕੀਤਾ ਏ ਕਿਉਂਕਿ ਤੂੰ ਉਸ ਤੋਂ ਇਹ ਉਪਕਾਰ ਕਰਾਇਆ ਏ। ਮੈਂ ਉਸ ਤੇ ਇਤਨਾ ਖੁਸ਼ੀ ਹੋਇਆ ਹਾਂ ਕਿ ਉਸਨੇ ਰੂਪੇ ਕਾਮੇ ਦੋਸਤੀ ਤੋਂ ਉੱਪਰ ਲੰਘ ਕੇ ਸਾਧਾਂ ਦੀ ਪ੍ਰੀਤ ਨੂੰ ਪਾਲਿਆ ਹੈ। ਨਹੀਂ ਤੇ ਲੋਕ ਆਖਦੇ ਹਨ ਜਨਾਨੀਆਂ ਨੂੰ ਪੁੱਤਰ ਨਾਲੋਂ ਦੁੱਧ ਪਿਆਰਾ ਤੇ ਦੁੱਧ ਨਾਲੋਂ ਮਕਾਨ ਰੁਪਏ ਤੇ ਕਾਮਣ ਦੀ ਦੋਸਤੀ ਜਾਣੇ ਕੁੱਲ ਜਹਾਨ। ਮੈਂ ਉਸਨੂੰ ਮੂੰਹੋਂ ਕੁਝ ਨਹੀਂ ਕਹਿਣਾ ਮਤ ਕੁਛ ਗੁਮਾਨ ਉਸਦੇ ਮਨ ਵਿੱਚ ਆਵੇ ਪਰ ਮਨੋਂ ਅੱਜ ਤੋਂ ਉਸ ਤੇ ਪੂਰਾ ਖੁਸ਼ ਹੋ ਗਿਆ ਹਾਂ। ਸੰਤ ਜੀ ਨੇ ਸਤਿਗੁਰੂ ਜੀ ਪਾਸ ਅਰਜ ਕੀਤੀ ਕਿ ਜੇ ਇਸਤਰੀ ਤੇ ਨਾਰਾਜ਼ਗੀ ਆਵੇ ਤਾਂ ਕੀ ਸਜ਼ਾ ਦੇਣੀ ਯੋਗ ਹੈ ਤਾਂ ਸਤਿਗੁਰੂ ਜੀ ਉੱਤਰ ਦਿੱਤਾ ਚਾਕਰ ਕੀ ਅਰ ਨਾਰ ਕੀ ਏਕੇ ਬੜੀ ਸਜਾਏ ਤਨ ਤੇ ਕਬਹੂਨਾ ਮਾਰੀਏ ਮਨ ਤੇ ਦੇਹੋ ਭੁਲਾਏ। ਦਸਮ ਜੀ ਨੇ ਤ੍ਰਿਜਾ ਚਰਿਤਰਾਂ ਵਿੱਚ ਲਿਖਿਆ ਹੈ। ਮੈਨੂੰ ਸਤਿਗੁਰੂ ਜੀ ਦੇ ਨਿਕਟਵਰਤੀਆਂ ਦੱਸਿਆ ਹੈ ਸਤਿਗੁਰੂ ਜੀ ਉਸ ਦਿਨ ਤੋਂ ਆਪਣੇ ਕੁੜਤੇ ਦੇ ਬੋਝੇ ਵਿੱਚ ਗੁਪਤ 100 ਪੌਂਡ ਜੋ 15 ਰੁਪਏ ਦੇ ਤਦੋਂ ਹੁੰਦੇ ਸੀ ਸੋਨੇ ਦੇ ਸਿਵਾ ਕੇ ਰੱਖਦੇ ਸੀ ਤੇ ਕਿਹਾ ਕਰਦੇ ਸੀ ਸਤਿਗੁਰੂ ਰਾਮ ਸਿੰਘ ਜੀ ਗੁਪਤ ਮਾਇਆ ਗਾਗਰ ਵਿੱਚ ਪਾ ਰਾਤ ਤਬੇਲੇ ਵਿੱਚ ਗੁਰੂ ਹਰੀ ਸਿੰਘ ਜੀ ਨੂੰ ਦਿਖਾ ਦਬਾਈ ਸੀ ਤੇ ਕਿਹਾ ਸੀ ਤੇਰੇ ਔਖੇ ਵੇਲੇ ਕੰਮ ਆਵੇਗੀ। ਤੇ ਆਖਦੇ ਹਨ ਮੁਹੰਮਦ ਸਾਹਿਬ ਵੀ ਇਸੇ ਅਰਥ ਮੁੰਦਰੀ ਹੱਥ ਰੱਖਿਆ ਕਰਦੇ ਸੀ ਤੇ ਕਿਹਾ ਕਰਦੇ ਸੀ ਗ੍ਰਸਤੀ ਨੂੰ ਕੁਛ ਕੋਲ ਜਮ੍ਹਾਂ ਰੱਖਣਾ ਲੋੜੀਂਦਾ। ਹੋਲਾ ਰਾਵਲਪਿੰਡੀ 1978 ਬਿਕਰਮੀ। ਸਤਿਗੁਰੂ ਜੀ ਰਾਵਲਪਿੰਡੀ ਹੋਲੇ ਤੇ ਸੰਤਾਂ ਜਥੇਦਾਰਾਂ ਮਾਤਾਵਾਂ ਰਾਗੀਆਂ ਪ੍ਰਚਾਰਕਾਂ ਸਮੇਤ ਦਰਸ਼ਨ ਦਿੱਤੇ। ਸਰਦਾਰ ਆਤਮਾ ਸਿੰਘ ਜੀ ਵੱਲੋਂ ਸਤਿਗੁਰੂ ਜੀ ਤੇ ਸਾਧ ਸੰਗਤ ਯੋਗ ਰੇਲ ਦਾ ਕਿਰਾਇਆ ਆਪਣੇ ਜੁੰਮੇ ਕੀਤਾ ਹੋਇਆ ਸੀ। ਭਾਵੇਂ ਕਈਆਂ ਨੇ ਸੰਗਤ ਦੇ ਡੱਬਿਆਂ ਤੋਂ ਲਾਂਭੇ ਬੈਠ ਤੇ ਮਨ ਮਰਜ਼ੀ ਨਾਲ ਟਿਕਟ ਲੈ ਵੀ ਲਈ ਸੀ, ਪਰ ਕਿਸੇ ਸਟੇਸ਼ਨ ਤੇ ਬਾਬੂ ਕਿਸੇ ਨਾਮਧਾਰੀ ਨੂੰ ਚੜ੍ਹਦਾ ਉਤਰਦਾ ਵੇਖ ਇਨ੍ਹਾਂ ਹੋਲੇ ਦੇ ਦਿਨਾਂ ਵਿੱਚ ਟਿਕਟ ਵੱਲੋਂ ਪੁੱਛ ਨਾ ਕਰਦੇ ਸੀ। ਸੰਤ ਨਿਧਾਨ ਸਿੰਘ ਜੀ ਆਲਮ ਤੇ ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਆਂ ਤੇ ਮੁਨਸ਼ਾ ਸਿੰਘ ਜੀ ਕੌਮੀ ਨੇ ਸਰਕਾਰ ਤੇ ਅਕਾਲੀਆਂ ਦੇ ਖਿਲਾਫ਼ ਬਹੁਤ ਪ੍ਰਚਾਰ ਕੀਤਾ। ਵਿਦੇਸ਼ੀ ਵਸਤਰ ਤੇ ਕਾਲੇ ਦਸਤਾਰੇ ਬਹੁਤ ਸੜਵਾਏ ਸੀ, ਕਿਉਂਕਿ ਨਨਕਾਣੇ ਵਾਲੇ ਵਾਕੇ ਤੋਂ ਬਾਅਦ ਇਨ੍ਹਾਂ ਸਿੰਘ ਸਭੀਆਂ ਵਿੱਚੋਂ ਹੀ ਕੁਛ ਸਿੰਘਾਂ ਜੋ ਸਰਕਾਰ ਦੇ ਹੀ ਬੰਦੇ ਸੀ ਸੋਗ ਵਜੋਂ ਕਾਲੀਆਂ ਪੱਗਾਂ ਸਿੰਘਾਂ ਨੂੰ ਬਣਵਾਈਆਂ ਸੀ ਤੇ ਹੋਰ ਅਨਪੜ੍ਹ ਟੋਲੇ ਨਾਲ ਰਲ ਧਾਵੇ ਬੋਲਦੇ ਸੀ ਤੇ ਪੜ੍ਹਦੇ ਸੀ ਆ ਗਈ ਫੌਜ ਅਕਾਲੀ ਹੁਣ ਡੇਰੇ ਕਰ ਦਿਓ ਖਾਲੀ। ਭਲਾ ਜੇ ਸਰਕਾਰ ਦੀ ਇੱਧਰ ਲਾਉਣ ਦੀ ਸਿੰਘਾਂ ਨੂੰ ਮਰਜ਼ੀ ਨਾ ਹੁੰਦੀ ਤਾਂ ਇਹ ਸਿੱਧੀ ਲੁੱਟ ਕਿਉਂ ਨਾ ਰੋਕਦੀ। ਸਰਕਾਰ ਨੇ ਹਿੰਦੂ ਧਰਮੀ ਸਿੱਖਾਂ ਨਾਮਧਾਰੀਆਂ ਉਦਾਸੀਆਂ ਨਿਰਮਲਿਆ ਆਦਿ ਵਿੱਚ ਵਿੱਥ ਵਧਾਉਣ ਦੀ ਹੀ ਵਿੱਧ ਬਣਾ ਸਿੰਘਾਂ ਨੂੰ ਗੁਰਦੁਆਰੇ ਖੋਹਣ ਵੱਲ ਲਾ ਦਿੱਤਾ ਸੀ ਤੇ ਇਹ ਸਿੰਘ ਸਭੀਆਂ ਦਾ ਵਿਗੜਿਆ ਰੂਪ ਸੀ। ਇਸ ਵਿੱਚ ਸਰਕਾਰ ਦੀ ਮਰਜ਼ੀ ਜੋ ਕਿ ਭਾਰਤ ਦੇ ਸਭ ਮਜ਼ਹਬ ਇੱਕ ਹੋ ਮਤ ਸਾਡੇ ਵੱਲ ਨਾ ਹੁੰਦੇ ਹੋਣ ਉਹ ਪੂਰੀ ਹੁੰਦੀ ਸੀ ਤੇ ਖਾਸ ਕਰ ਡਰ ਅੰਗਰੇਜ਼ ਨੂੰ ਸਿੱਖਾਂ ਕੌਮਾਂ ਤੋਂ ਸੀ। ਅੱਗੇ ਗ੍ਰੰਥ ਗੁਰੂ ਵਾਲਾ ਮਤ ਤੋਰ ਸਿੱਖ ਪੰਥ ਵਿੱਚ ਮੰਦਾ ਬੀਜ ਬੀਜਿਆ ਤੇ ਹੁਣ ਗੁਰਦੁਆਰੇ ਖੁਹਾ ਆਪੋ ਚ ਮਰਵਾ ਤੇ ਹਮ ਹਿੰਦੂ ਨਹੀਂ ਕਹਾ ਵਿਥ ਵਧਾਈ ਤੇ ਸਿੱਖ ਕੌਮ ਹੋਰ ਰੁਝੇਵੇ ਵੱਲ ਲਾਈ। ਚੂਹੜੀਆਂ ਚਮਾਰੀਆਂ ਮੁਸਲੀਆਂ ਵੀ ਸਿੰਘਾਂ ਕਰੀ ਇਸੇ ਨੀਤੀ ਤੇ ਚਲਾ ਪਵਾਈਆਂ ਸੀ ਤੇ ਉਚੇਚੇ ਹੁਣ ਹਰ ਥਾਂ ਲੰਗਰਾਂ ਵਿੱਚ ਚੂਹੜੇ ਚਮਾਰ ਕਾਲੀਆਂ ਪੱਗਾਂ ਵਰਦੀਆਂ ਪਵਾ ਲਿਆਏ ਜਾਂਦੇ ਸੀ, ਜਿਸ ਕਰਕੇ ਹਿੰਦੂ ਤੇ ਆਮ ਹੋਰ ਸਿੱਖ ਗੁਰਦੁਆਰੀ ਵੜਨੋਂ ਰਹਿ ਗਏ ਸੀ ਤੇ ਪ੍ਰਸ਼ਾਦ ਲੈਣ ਤੇ ਚਾੜ੍ਹਨੋਂ ਵੀ ਅੰਮ੍ਰਿਤਸਰ ਦੁਰਗਿਆਣਾ ਭਾਵੇਂ ਅਗਦੀ ਦਾ ਆਰੰਭਿਆ ਸੀ, ਪਰ ਹਿੰਦੂ ਧਰਮੀਆਂ ਦਰਬਾਰ ਸਾਹਿਬ ਦੀ ਸ਼ਕਲ ਦਾ ਇਸੇ ਦੁੱਖੋਂ ਉਚੇਚਾ ਇਹਨੀ ਦਿਨੀ ਹੀ ਬਣਾਇਆ ਸੀ। ਅਕਾਲੀਆਂ ਪ੍ਰਕਰਮਾ ਵਿੱਚ ਅੰਮ੍ਰਿਤਸਰ ਦੇ ਨਨਕਾਣੇ ਕਾਲੇ ਰੰਗ ਦਾ ਪਾਣੀ ਪਵਾ ਕੜਾਹਾ ਭਰ ਧਰ ਰੱਖਿਆ ਸੀ, ਜੋ ਕਿਹਾ ਨਾ ਕਾਲੀ ਕਰਦਾ ਸੀ ਉਸ ਦੀ ਪੱਗ ਲਾ ਕਾਲੇ ਕੜਾਹੇ ਵਿੱਚ ਸੁੱਟ ਕਰ ਉਸ ਦੇ ਹੱਥ ਫੜਾਉਂਦੇ ਸੀ। ਕਈ ਫੇਰ ਨਾ ਲਾਉਂਦੇ ਸੀ, ਕਈ ਫੇਰ ਨਾ ਆਉਂਦੇ ਸੀ। ਇਸੇ ਦੁੱਖੋਂ ਆਲਮ ਜੀ ਤੇ ਸੰਤ ਮੰਗਲ ਸਿੰਘ ਜੀ ਕਾਲੀਆਂ ਪੱਗਾਂ ਵੀ ਕਈ ਰਾਵਲਪਿੰਡੀ ਦੇ ਹੋਲੇ ਤੇ ਛੜਵਾਈਆਂ ਸੀ। ਅਕਾਲੀ ਇਤਨੇ ਵਧੇ ਸੀ ਕਈ ਪਿੰਡੀ ਕੂਕਿਆਂ ਨੂੰ ਖੂਹਾਂ ਤੋਂ ਪਾਣੀ ਕੱਢਣੋਂ ਵੀ ਰੋਕਦੇ ਸੀ ਤੇ ਕਹਿੰਦੇ ਸੀ ਜਾਂ ਸਾਡੇ ਹੱਥੋਂ ਛਕੋ। ਸਤਿਗੁਰੂ ਜੀ ਐਸੇ ਪਿੰਡੀ ਉਚੇਚੇ ਜਥੇ ਜਬਰ ਜੰਗ ਭੇਜ ਇਹ ਅੜਾਂ ਲੁਹਾਈਆਂ ਸੀ। ਸੰਤ ਬੰਤਾ ਸਿੰਘ ਜੀ ਬੂੜੇ ਡੱਲੀਏ ਤੇ ਸੰਤ ਭਗਤ ਸਿੰਘ ਜੀ ਦਾਤੇ ਵਾਲੀਏ ਤੇ ਮਿਹਰ ਸਿੰਘ ਸਿਆੜ ਨਾਮਧਾਰੀਆਂ ਦੇ ਇਸ ਪ੍ਰਚਾਰ ਵਿੱਚ ਹਿੱਸਾ ਲਿਆ ਸੀ। ਵਿਦੇਸੀ ਤੇ ਕਾਲੇ ਕੱਪੜੇ ਦੇ ਫੂਕਣ ਵਿੱਚ ਤਦੇ ਵਿਰੋਧੀਆਂ ਦੀ ਠੱਪ ਠੱਪੀ ਸੀ। ਅਸਲ ਨਿਹੰਗ ਤੇ ਅਕਾਲੀ ਫੂਲਾ ਸਿੰਘ ਜੀ ਦੇ ਜਥੇ ਵਾਲੇ ਸੁਰਮਈ ਬਾਣਾ ਰੱਖਣ ਵਾਲੇ ਮੁੱਕ ਚੁੱਕੇ ਸੀ ਤੇ ਇਹ ਕਾਲ ਪੁਸ਼ਾਕ ਸੋਗ ਵਜੋਂ ਢੰਗੀ ਕਾਲੀ ਵਰਦੀ ਵਾਲੇ ਬਣੇ ਸੀ। ਪੰਡਿਤ ਬਸੰਤ ਸਿੰਘ ਜੀ ਵੇਦ ਸ਼ਾਸਤਰਾਂ ਚੋਂ ਨੀਲੇ ਕਾਲੇ ਦੀ ਨਖੇਦ ਦੇ ਬਾਰੇ ਬਹੁਤ ਪ੍ਰਚਾਰ ਕੀਤਾ। ਸੰਤ ਭਗਤ ਸਿੰਘ ਜੀ ਦਾਤੇ ਵਾਲੀਆਂ ਨੇ ਬਹੁਤ ਭਵਿੱਖਤ ਵਾਕ ਸੁਣਾਏ ਸੀ ਤੇ ਕਿਹਾ ਸੀ ਦਸਮ ਜੀ ਦਾ ਵਾਕ ਹੈ, ਕੋਈ ਦਿਨ ਤੇ ਪੰਥ ਇਕੱਤਰ ਰਹੂ ਫਿਰ ਆਪਸ ਮੇ ਫਟ ਜਾਵੇਂਗੇ, ਮਾਇਆ ਨਾਗਣੀ ਡੰਗ ਚਲਾਉ ਜਦੋਂ ਦੁੱਖ ਖਾਲਸਾ ਸੀਸ ਉਠਾਵੇਂਗੇ। ਤੇ ਕਿਹਾ ਤੁਸੀਂ ਵੇਖੋਗੇ ਇਹ ਗੁਰਦੁਆਰਿਆਂ ਦਾ ਧਨ ਇਹਨਾਂ ਦਾ ਮਨ ਕਾਲਾ ਕਰ ਦੇਵੇਗਾ। ਤੇ ਇਹ ਇਸ ਤੋਂ ਲੜਨਗੇ। ਜਿਵੇਂ ਦਸਮ ਜੀ ਨੇ ਕੜਾਹ ਪ੍ਰਸਾਦ ਕਰਵਾਏ ਉਪਰ ਖਾਣ ਲਈ ਕੁੱਤੇ ਛੱਡ ਦਿੱਤੇ ਸੀ, ਉਹ ਕੜਾਹ ਪ੍ਰਸਾਦ ਰੁਲ ਗਿਆ ਸੀ ਤੇ ਕੁੱਤੇ ਆਪੋ ਚ ਕੱਟ ਫੱਟੜ ਹੋਏ ਸੀ। ਤਿਵੇਂ ਹੁੰਦੀ ਹਾਲਤ ਇਨ੍ਹਾਂ ਦੀ ਸਭ ਵੇਖੋਗੇ ਤੇ ਇਹ ਪੂਜਾ ਦਾ ਧਨ ਉਸ ਕੜਾਹ ਪ੍ਰਸ਼ਾਦ ਵਾਂਗੂ ਵਿਅਰਥ ਰੁਲ ਜਾਵੇਗਾ। ਇਹ ਦਸਮ ਜੀ ਦਾ ਵਾਕ ਕਹਿ ਲਓ ਜਾਂ ਸੰਤ ਭਗਤ ਸਿੰਘ ਜੀ ਦਾ ਕਹਿ ਲਓ। ਸੰਤ ਹਰਨਾਮ ਸਿੰਘ ਜੀ ਤੇ ਸੰਤ ਲਾਲ ਸਿੰਘ ਜੀ ਭੂਰੇ ਗਿੱਲੀਆਂ ਤੇ ਜੈ ਸਿੰਘ ਮੌਲੀ ਨੇ ਸ਼ਬਦ ਕੀਰਤਨ ਆਸਾ ਦੀ ਵਾਰ ਤੇ ਪਿਛਲੇ ਪਹਿਰ ਦੇ ਦੀਵਾਨ ਦਾ ਬੜਾ ਰਸ ਬੰਨੀ ਰੱਖਿਆ। ਮਸਤਾਨਿਆਂ ਦਾ ਜਥਾ ਸੰਤ ਮਿਲਖਾ ਸਿੰਘ ਜੀ ਢੇਹ ਦੇ, ਕੁੰਦਨ ਸਿੰਘ ਡਸਕੇ ਦਾ, ਮਈਆ ਸਿੰਘ ਭਾਡੇ ਵਾਲੇ ਦਾ, ਪ੍ਰਭਾ ਸਿੰਘ ਹਜ਼ਾਰੇ ਦਾ, ਝੰਡਾ ਸਿੰਘ ਕਿਲੇ ਦਾ, ਸੋਹਣ ਸਿੰਘ ਚੱਕੀ ਆਦਿ ਬਹੁਤ ਉਪਾਧੀ ਕਰਦੇ। ਲੰਗਰ ਵਿੱਚ ਜਾ ਖੱਪ ਪਾਉਂਦੇ, ਦੀਵਾਨ ਨੇੜੇ ਰੋਲਾ ਪਾਉਂਦੇ, ਸਤਿਗੁਰੂ ਜੀ ਹੁਕਮ ਦੇ ਇੱਕ ਅੰਦਰ ਦਵਾ ਰੱਖੇ। ਮਾਤਾ ਜਿਉਣ ਕੌਰ ਜੀ ਲੰਗਰ ਭੇਜਿਆ, ਮਸਤਾਨਿਆਂ ਨਾ ਛਕਿਆ ਤਾਂ ਮਾਤਾ ਜੀ ਬੂਹਾ ਲੁਹਾ ਬਾਹਰ ਕੱਢ ਕਿਹਾ, ਤੁਸੀਂ ਮਸਤਾਨੇ ਅਖਵਾਉਂਦੇ ਹੋ, ਮਸਤ ਹੀ ਰਵੋ, ਬਕਵਾਸ ਕਿਉਂ ਕਰਦੇ ਹੋ ਤੇ ਰਸਤ ਲਵੋ। ਸਰਦਾਈ ਰਗੜੋ, ਛਕੋ ਛਕਾਓ, ਪਰ ਬੇਰਸੀ ਨਾ ਕਰੋ। ਮਸਤਾਨਿਆਂ ਮਾਤਾ ਜੀ ਦਾ ਬਚਨ ਮੰਨ ਉਪਾਧੀ ਬੰਦ ਕੀਤੀ ਤੇ ਕਿਹਾ, ਮਾਤਾ ਜਿਉਣ ਕੌਰ ਜੀ ਠੀਕ ਹੀ ਜਗਤ ਮਾਤਾ ਜੋ ਚੰਗੇ ਮੰਦੇ ਸਭ ਨੂੰ ਪਿਆਰ ਕਰਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਰਾਤ ਦੇ ਦੀਵਾਨ ਸਮੇਂ ਸਤਿਗੁਰੂ ਰਾਮ ਸਿੰਘ ਜੀ ਦੇ ਇੱਕ ਹੁਕਮਨਾਮੇ ਦਾ ਪਾਠ ਕਰ ਸੁਣਾਇਆ, ਜਿਸ ਵਿੱਚ ਹੁਕਮ ਹੈ ਜਪ ਜਾਪ ਦੋਹਾਂ ਦੇ ਸ਼ਬਦ ਹਜ਼ਾਰੇ, ਰਹਿਰਾਸ ਕੀਰਤਨ ਸੋਹਲਾ ਤੇ ਚੰਡੀ ਦੀ ਵਾਰ ਦਾ ਪਾਠ ਹਰ ਸਿੱਖ ਜ਼ਰੂਰ ਕਰੇ ਤੇ ਆਪਣੇ ਵੱਲੋਂ ਕਿਹਾ, ਮੇਰੇ ਤੇ ਵੀ ਮਿਹਰ ਹੋਵੇ, ਮੈਂ ਇਹ ਗੁਰਮਤ ਵਰਤਨ ਦਾ ਆਪ ਵੀ ਧਾਰਨੀ ਹੋਵਾਂ। ਸੰਤ ਆਲਾ ਸਿੰਘ ਜੀ ਤੇ ਵਰਿਆਮ ਸਿੰਘ ਜੀ ਤੇ ਸੰਤ ਫਤਿਹ ਸਿੰਘ ਜੀ ਮਾਂਗੇ ਵਾਲੀਆਂ ਨਿਰੋਲ ਗੁਰਬਾਣੀ ਦਾ ਕੀਰਤਨ ਇਸ ਹੋਲੇ ਤੇ ਕੀਤਾ ਤੇ ਸੰਤ ਲਾਲ ਸਿੰਘ ਜੀ ਤੇ ਹਰਨਾਮ ਸਿੰਘ ਜੀ, ਜੈ ਸਿੰਘ ਜੀ ਰਾਗੀਆਂ ਸਮੇਤ ਸਾਥੀਆਂ ਦੇ ਦੋ ਵਕਤ ਤੇ ਦੀਵਾਨ ਆਸਾ ਦੀ ਵਾਰ ਤੇ ਪਿਛਲੇ ਪਹਿਰ ਦੇ ਭੋਗ ਸਮੇਂ ਦੇ ਦੀਵਾਨ ਲਾਏ। ਸਰਦਾਰ ਆਤਮਾ ਸਿੰਘ ਜੀ ਬਹੁਤ ਸਾਧ ਅਗੇਤਰੇ ਸਾਧ ਪਾਠ ਹੋਲੇ ਮੇਲੇ ਦੀ ਸਫਲਤਾ ਯੋਗ ਆਰੰਭੇ ਸੀ, ਜੋ 300 ਹੋਇਆ ਦੇ ਭੋਗ ਹਵਨ ਹੋਣ ਬਾਅਦ ਪਵਾਏ। ਮਾਤਾ ਜੀ ਤੇ ਸਤਿਗੁਰੂ ਜੀ ਦੀ ਭੇਟਾ ਬਹੁਤ ਮਾਇਆ ਵਸਤਰਾਂ ਯੋਗ ਥਾਨ ਕੱਪੜੇ ਤੇ ਭੇਟਾ ਕੀਤੇ। ਅੱਗੋਂ ਹੋਲਾ ਟੋਟੀਆਂ ਜ਼ਿਲ੍ਹੇ ਲੈਲਪੁਰ ਦੀ ਸੰਗਤ ਵੱਲੋਂ ਹੋਵੇਗਾ ਸੁਣਾਇਆ ਗਿਆ। ਸਰਦਾਰ ਨੇ ਤਰੁਟੀ ਸੇਵਾ ਵੱਲੋਂ ਕਿਸੇ ਤਰ੍ਹਾਂ ਦੀ ਰਹੀ ਦੀ ਖਿਮਾ ਮੰਗੀ ਤੇ ਮੇਲੇ ਦਾ ਭੋਗ ਪਿਆ, ਅਰਦਾਸਾ ਹੋਇਆ, ਕੜਾਹ ਪ੍ਰਸ਼ਾਦ ਵਰਤਿਆ। ਮੈਂ ਇਸ ਹੋਲੇ ਤੇ ਗਿਆ ਸਾਂ ਤੇ ਪਹਿਲਾ ਹੋਲਾ ਮੈਂ ਇਹ ਹੀ ਵੇਖਿਆ ਸੀ, ਅਰਥਾਤ ਇਹਦੂ ਪਹਿਲੇ ਹੋਲੇ ਬਿਰਧਾਂ ਤੋਂ ਪੁੱਛੇ ਤੇ ਪਿੱਛੋਂ ਮੈਂ ਅੱਖੀ ਵੇਖੇ ਤੇ ਨਾਲੋ ਨਾਲ ਸਮੇਂ ਦੇ ਸਾਧਾਂ ਤੋਂ ਸੁਣੇ ਤੇ ਪੜ੍ਹੇ ਹਾਲ ਲਿਖਣ ਦਾ ਯਤਨ ਕੀਤਾ ਹੈ। 1978 ਬਿਕਰਮੀ ਦੇ ਹੋਲੇ ਦੇ ਭੋਗ ਤੋਂ ਬਾਅਦ ਸਤਿਗੁਰੂ ਜੀ ਮਾਤਾ ਜਿਉਣ ਕੌਰ ਜੀ ਤੋਂ ਸੁਣ ਪਹਾੜ ਤਰਫ ਰਾਵਲ ਪਿੰਡੀਓ ਬੈਠੇ ਸਾਧ ਦਾ ਸਮੇਤ ਕੁਛ ਸਿੱਖਾਂ ਦੇ ਮਾਤਾ ਜੀ ਦੇ ਦਰਸ਼ਨ ਕਰਨ ਤੁਰੇ। ਸਾਧ ਦੂਰੋਂ ਦੇਖ ਅੱਗੋਂ ਹੋ ਕੁਟੀਆ ਚੋਂ ਨਿਕਲ ਚਰਨੀ ਲੱਗਾ, ਸਰ ਦੇ ਕਾਨੇ ਤੇ ਕੱਖ ਉਸ ਬੈਠਣ ਨੂੰ ਦਿੱਤੇ। ਬੈਠੇ ਬਚਨ ਬਿਲਾਸ ਸਤਿਗੁਰੂ ਰਾਮ ਸਿੰਘ ਜੀ ਦੇ ਛਿੜੇ ਤਾਂ ਉਹ ਬਚਨ ਕਰਦਾ ਵੈਰਾਗੀ ਹੋ ਗਿਆ। ਜੋ ਉਹ ਬਚਨ ਕਰਦਾ ਸੀ, ਕਦੀ ਸਾਧਾ ਕੋਲ ਗਿਆ, ਨਾਲ ਕੀ ਸਤਿਗੁਰੂ ਰਾਮ ਸਿੰਘ ਜੀ ਦਾ ਮੈਂ ਦਰਸ਼ਨ ਕੀਤਾ ਹੈ ਪ੍ਰਗਟ ਪ੍ਰਤੀਤ ਹੋਇਆ। ਉੱਠ ਟੁਰਨ ਸਮੇਂ ਉਸ ਸਾਧ ਨੇ ਮਾਤਾ ਜੀ ਅੱਗੇ ਅਰਜ ਲੰਗਰ ਦੀ ਕੀਤੀ, ਕਿਉਂਕਿ ਕੁਝ ਹਕੀਮੀ ਵੀ ਜਾਣਨ ਕਰ ਲੋਕ ਰਸਤਾ ਦੇ ਭਾਂਡੇ ਆਪੇ ਭਰ ਜਾਂਦੇ ਸੀ। ਮਾਤਾ ਜੀ ਇਸ਼ਨਾਨ ਕਰ ਲੰਗਰ ਕੀਤਾ ਤੇ ਛਕਣ ਸਮੇਂ ਉਸ ਮੰਗ ਕੇ ਹੱਥਾਂ ਤੇ ਪ੍ਰਸ਼ਾਦਾ ਲੈ ਸਾਧਾਂ ਦੀ ਪੰਗਤ ਵਿੱਚ ਬੈਠ ਛਕਦਿਆਂ ਹਉਕਾ ਭਰ ਬਚਨ ਕੀਤਾ, ਅੱਜ 50 ਬਰਸਾਂ ਬਾਅਦ ਆਪਣੇ ਘਰ ਦੇ ਜੀਆਂ ਵਿੱਚ ਬੈਠ ਪ੍ਰਸ਼ਾਦ ਛਕਿਆ ਹੈ। ਸਤਿਗੁਰੂ ਜੀ ਉਸ ਸਾਧ ਤੋਂ ਉਸ ਦੇ ਨਗਰ ਨਾਮ ਦੀ ਕੋਈ ਪੁੱਛ ਨਾ ਕੀਤੀ, ਮਤ ਕੁਝ ਉਸ ਨੂੰ ਵੱਲ ਕਰਨਾ ਪਵੇ, ਪਰ ਸਾਧਾਂ ਨਾਲ ਬਾਅਦ ਬਚਨ ਕੀਤੇ। ਕਿ ਇਸੇ ਤਰ੍ਹਾਂ ਸੰਤ ਹੀਰਾ ਸਿੰਘ ਜੀ ਚਿੱਟੀ ਵਾਲੇ ਜੋ ਗਹਿਲਾਂ ਦੇ ਸੀ, ਇੱਕ ਸਮੇਂ ਮੈਨੂੰ ਦੂਰੋਂ ਦੌਰੇ 'ਚ ਜਾਂਦਿਆਂ ਵੇਖ ਅਰਜ ਕਰ ਲੰਗਰ ਦੀ ਇਸੇ ਤਰ੍ਹਾਂ ਹੱਥਾਂ 'ਤੇ ਪ੍ਰਸ਼ਾਦ ਲੈ ਕਿਹਾ ਸੀ। ਬੜੇ ਚਿਰ ਬਾਅਦ ਆਪਣੇ ਟੱਬਰ 'ਚ ਬੈਠ ਕੇ ਪ੍ਰਸ਼ਾਦ ਛਕਿਆ ਹੈ ਅਤੇ ਸਤਿਗੁਰੂ ਜੀ ਦੱਸਿਆ, ਹਰੀ ਲਾਲ ਜਿਸ ਗੁਰਭਗਤ ਮਾਲ ਲਿਖੀ ਹੈ ਉਹ ਵੀ ਇਸੇ ਤਰ੍ਹਾਂ ਮਲੇਰਕੋਟਲੇ ਵਾਲੇ ਸ਼ਹੀਦਾਂ ਵਿੱਚੋਂ ਹੀ ਸੀ ਅਤੇ ਕਈ ਹੋਰ ਭੇਖਾਂ ਵਿੱਚ ਪਹਾੜਾਂ ਵਿੱਚ ਨਾਮ ਬਦਲ ਚਲੇ ਗਏ ਸੀ। ਜਦ ਹੀਰਾ ਸਿੰਘ ਜੀ ਕੋਟਲੇ ਦੇ ਵਾਕੇ ਬਾਅਦ ਕਿਹਾ ਸੀ, ਜਿਸ ਜਾਣਾ ਹੈ ਚਲੇ ਜਾਵੇ ਤੇ ਬਾਪੂ ਦਾ ਹੁਕਮ ਸੀਸ ਦੇਣ ਦਾ ਹੈ, ਸਾਨੂੰ ਤੇ ਬਾਪੂ ਦਾ ਹੁਕਮ ਸੀਸ ਦੇਣ ਦਾ ਹੈ। ਇਸ ਤਰ੍ਹਾਂ ਅੰਮ੍ਰਿਤਸਰ ਵਾਲੇ ਸ਼ਹੀਦਾਂ ਵਿੱਚੋਂ ਮਿਹਰ ਸਿੰਘ ਲੋਪੇਕਿਆਂ ਵਾਲਾ ਸੰਤਾਂ ਸਿੰਘ ਨਾਮ ਬਦਲ ਭੈਣੀ ਸਾਹਿਬ ਹੀ ਰਿਹਾ ਸੀ। ਸੰਤ ਕੇਸਰ ਸਿੰਘ ਜੀ ਚਵੰਡੇ ਵਾਲਿਆਂ ਸਤਿਗੁਰੂ ਜੀ ਨੂੰ ਮੋਢਿਓਂ ਫੜ ਕਿਹਾ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਬਖਸ਼ਿਸ਼ ਦਾ ਬੂਹਾ ਕਦੇ ਬੰਦ ਨਹੀਂ ਕਰਨਾ। ਸਰਦਾਰ ਆਤਮਾ ਸਿੰਘ ਨੇ ਵਾਪਸੀ ਗੱਡੀ ਦੀ ਸਤਿਗੁਰੂ ਜੀ ਯੋਗ ਆਪਣੇ ਜ਼ਿਲ੍ਹੇ ਤੋਂ ਭੈਣੀ ਸਾਹਿਬ ਤੱਕ ਜਾਣ ਯੋਗ ਕਾਰ ਭੇਜੀ ਤੇ ਸੀ ਤੇ ਕਿਹਾ ਸੀ, ਆਏ ਜਾਕਰ ਲਿਆਏ ਕੀ ਸੇਵਾ ਕਰੀਏ ਭਾਏ, ਸੇਵਾ ਕਾ ਫਲ ਹੋਏ ਹੈ ਵਿਦਾ ਕਰਨੇ ਕੇ ਜਾਏ। ਜੋ ਸਾਧੂ ਕਹਿੰਦੇ ਹਨ ਤਾਂ ਹੀ ਪੂਰਾ ਪ੍ਰੇਮ ਹੁੰਦਾ ਹੈ। ਤਾਂ ਸਤਿਗੁਰੂ ਜੀ ਕਿਹਾ ਸੀ, ਅਸਾਂ ਹਜਰੋਂ ਹੀ ਉੱਤਰ ਜਾਣਾ ਹੈ ਗੁਰਦੁਆਰੇ ਦੇ ਦਰਸ਼ਨ ਕਰਨ, ਪਰ ਬੀੜ 'ਚ ਹੁੰਦੇ ਪਾਠਾਂ 'ਚ ਸੁਰਤ ਹੈ ਚਲੇ ਜਾਣਾ ਹੈ। ਸਰਦਾਰ ਵੱਲੋਂ ਵਾਪਸੀ ਗੱਡੀ ਵੀ ਸਪੈਸ਼ਲ ਹੀ ਰਹੀ ਲੁਧਿਆਣੇ ਤੱਕ, ਸਤਿਗੁਰੂ ਜੀ ਵਾਲੀ ਅਤੇ ਸਤਿਗੁਰੂ ਜੀ ਹਜਰੋਂ ਦਰਸ਼ਨ ਕਰ ਗੁਜਰਾਂ ਵਾਲੀ ਵੀ ਥੋੜ੍ਹਾ ਚਿਰ ਹੀ ਠਹਿਰੇ। ਸੰਤ ਚੁੱਪ ਜੀ ਚਵਿੰਡੇ ਵਾਲਿਆਂ ਦੇ ਪ੍ਰੇਮ ਕਰ ਉਹਨਾਂ ਦੇ ਸਾਥ ਹੀ ਗੁਰਦੁਆਰੇ ਗਏ। ਦੱਖਣ ਦੇ ਪਹਾੜ ਦੇ ਤੇ ਥੋੜ੍ਹਾ ਚਿਰ ਠਹਿਰੇ। ਭੈਣੀ ਸਾਹਿਬ ਰਾਤ ਰਹਿ ਬੀੜ 'ਚ ਆਏ। ਸਲੋਕ ਮਹੱਲਾ ਪਹਿਲਾ। ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ। ਗੁਰਵਾਕ ਮੈਂ ਅਗਲੇ ਸਾਲ ਦਾ ਆਰੰਭ ਕਰਨ ਲਈ ਲਿਖ ਇਹ ਵਰ ਮੰਗਦਾ ਹਾਂ, ਹੇ ਸੱਚੇ ਪਾਤਸ਼ਾਹ, ਮੈਨੂੰ ਆਪ ਗੁਰਾਂ ਦੀ ਸਿਫਤ ਵਿੱਚ ਰਤਾ ਮਨ ਮਿਲੇ। ਦੁੱਖ ਕੀ ਆ ਅੱਗੀ ਮਾਰੀ ਹੈ, ਗੁਰਵਾਕ ਮੈਂ ਵਰਤਣ ਵਾਲਾ ਹੋਵਾਂ, ਭਾਵ ਦੁੱਖ ਦੀਆਂ ਅੱਗਾਂ ਨੂੰ ਮਾਰਨ ਵਾਲੇ ਗੁਰਵਚਨ ਹੀ ਲਿਖਾਂ। ਵਿਸਾਖੀ ਦੇ ਸਤਿਗੁਰੂ ਜੀ ਅੰਮ੍ਰਿਤਸਰ ਦਰਸ਼ਨ ਦਿੱਤੇ ਤੇ ਬੀੜ ਵਿੱਚ ਪਾਠਾਂ ਹੋ ਰਿਹਾਂ ਦੀ ਸਾਧ ਸੰਗਤ ਪਾਸੋਂ ਮਦਦ ਦੀ ਮੰਗ ਕੀਤੀ। ਬੀੜ ਵਿੱਚ ਆ ਪਾਠਾਂ ਤੋਂ ਵਾਧੂ ਸਾਧਾਂ ਨੂੰ ਹੋਰ ਸੇਵਾ ਤੇ ਲਾਂਦੇ। ਗਊਆਂ ਬੈਲਾਂ ਘੋੜਿਆਂ ਦੀ ਥਾਂ ਵੱਖ ਵੱਖ ਵੱਲੀ, ਪੁਟਾਈ ਝਾੜਾਂ ਦੀ ਤੇ ਉਸਾਰੀ ਕੋਠਿਆਂ ਦੀ ਵਧਾਈ। ਅੰਮ੍ਰਿਤ ਵੇਲੇ ਇਸ਼ਨਾਨ ਕਰ ਆਸਾ ਦੀ ਵਾਰ ਦਾ ਕੀਰਤਨ, ਪਿਛਲੇ ਪਹਿਰ ਕਥਾ ਤੇ ਰਾਤ ਕੀਰਤਨ ਸਭ ਸਾਧ ਰਲ ਕਰਦੇ, ਦਿਨੇ ਵਿਹਲ ਵੇਲੇ ਵੱਖ ਵੱਖ ਵਿਹਾਰ ਕਰਦੇ। ਸੁਖ ਰਹਿਣੇ ਤਾਂ ਕਈ ਕਹਿੰਦੇ, ਘਰੋਂ ਸਾਧ ਸੰਗਤ ਵਿੱਚ ਸੁਖ ਆਰਾਮ ਲੈਣ ਨਿਕਲੇ ਸਾਂ, ਇੱਥੇ ਵਿਹਲ ਹੋਣ ਤੇ ਬਹਿਣਾ ਹੀ ਨਹੀਂ ਮਿਲਦਾ, ਜਾਂ ਹੱਥ ਜਾਂ ਮੂੰਹ ਹਰ ਵੇਲੇ ਹਿਲਾਉਣਾ ਪੈਂਦਾ ਏ ਤੇ ਥੋੜ੍ਹਾ ਸੋਨਾ ਮਿਲਦਾ ਏ। ਪਾਠ ਕਥਾ ਕੀਰਤਨ ਇਸ਼ਨਾਨ ਦਾ ਵੇਲਾ ਵਾਰਾ ਹੀ ਸਿਰ ਚੜ੍ਹਿਆ ਰਹਿੰਦਾ। ਕਈ ਕਹਿੰਦੇ ਬੜੇ ਲਾਹ ਦੇ ਦੇਣ ਹਨ, ਨਾਲੇ ਸੇਵਾ ਨਾਲੇ ਕੀਰਤਨ ਕਥਾ ਇਸ਼ਨਾਨ ਪਾਠਾਂ ਦਾ ਠਾਠ ਬਣਿਆ ਹੈ। ਇਹੋ ਜਿਹੇ ਦਿਨ ਨਿਤਨਿਤ ਨਹੀਂ ਮਿਲਦੇ। ਜੋ ਸਤਿਗੁਰੂ ਜੀ ਹੁਕਮ ਕਰ ਕਿਨੂੰ ਨਿਹਾਲ, ਵਾਕ ਸਤਿਗੁਰੂ ਜੀ ਸਾਥੋਂ ਮਨਾ ਸਾਡਾ ਭਲਾ ਕਰ ਰਹੇ ਹਨ। ਘਰ ਕਾਰ ਕਰ ਮਰ ਹੁੱਟ ਵੀ ਚੱਟ ਆਰਾਮ ਨਹੀਂ ਮਿਲਦਾ, ਇੱਥੇ ਸਾਧ ਸੰਗਤ ਤੇ ਸਤਿਗੁਰੂ ਜੀ ਦੇ ਦਰਸ਼ਨ ਦੇ ਪਦਾਰਥ ਵੱਧ ਮਿਲਦੇ ਹਨ। ਸਤਿਗੁਰੂ ਜੀ ਮੌਜ ਨਾਲ ਕਹੀ ਦੀ ਕਾਰ ਕਰਦੇ, ਪਾਠ ਕਰਦੇ, ਹਲੀ ਵੀ ਜਾ ਲੱਗਦੇ, ਲੰਗਰ ਵਿੱਚ ਲੱਗਦੇ, ਪਸ਼ੂ ਵੇਖਦੇ, ਉਸਾਰੀ ਵਿੱਚ ਭਾਰੀ ਟੋਕਰੀ ਤੇ ਇੱਟ ਉੱਚੀ ਅਪੜਾਂਦੇ। ਨਿਮਾਣੀ ਦੇ ਮੇਲੇ ਤੇ ਵੀ ਸਤਿਗੁਰੂ ਜੀ ਉਚੇਚਾ ਕਹਾਇਆ। ਸਤਿਗੁਰੂ ਜੀ ਦੇ ਦਰਸ਼ਨ ਨਿਮਿਤ ਬੀੜ ਵਿੱਚ ਹੋ ਰਹੇ ਪਾਠਾਂ ਵਿੱਚ ਜਿਸ ਤੋਂ ਤਨ ਮਨ ਧਨ ਦਾ ਜੋ ਹਿੱਸਾ ਪੈਂਦਾ ਹੋਵੇ ਸੋ ਪਾਵੇ। ਮੌਜ ਦੇ ਮਾਲਕ ਵੱਟ ਦੀ ਬਹਾਰੇ ਮਸੂਰੀ ਟਿੱਲੇ ਤੇ ਸਮੇਤ ਹਜ਼ੂਰੀ ਜਥੇ ਦੇ ਦਰਸ਼ਨ ਦਿੱਤੇ। ਇੱਕ ਦਿਨ ਸੈਰ ਕਰਦਿਆਂ ਲੰਡੇਰ ਕੋਠੀ ਚੋਂ ਨਿਕਲੇ ਤਾਂ ਕਪੂਰਥਲੇ ਦੀਆਂ ਰਾਣੀਆਂ ਚਰਨੀ ਲੱਗੀਆਂ, ਭੇਟਾ ਧਰੀ ਤੇ ਸਤਿਗੁਰੂ ਜੀ संत बहादुर सिंह जी तों भजन दवाया। एक दिन बड़ोदे दियां राणियां ते कुछ अहलकार आए चरनी लगे, 15 रुपये दमड़ा भेटा धरी। सतगुरु जी संत बहादुर सिंह जी पासों कह भजन दवाया। किसे समय सतगुरु जी आप बड़ा थोड़ा बोलदे सी ते कोल दे साध ही सरनी आए सब नू समझा देंदे सी। इहना दी इह मर्यादा है। सतगुरु जी दा दर्शन इस समय सुंदर जोबन जवानी सब मन भानी रंगीली छबीली असीली शब फब फब पैंदी मन मोह लैंदी सुते सिद्ध रिद सिद्ध राम नाम दाती सी। सुहज मौज दे चोज रोज करदे दर्शक दा दिल हरदे मनशा भरदे दर्शन सी। इस साल सतगुरु जी रेसा च उका ना गए सी। भैणी साहब नहर बीड़ विच बड़िया रौनका लाई रख दे। माता जीवन कौर फतेह कौर जी भी सब आए दी भैणी साहब बहुत सेवा करदे सी। सतगुरु जी बीड़ विच रोज एक जां दो अखंड पाठ साधारण दा भोग पवांदे सी। सब आए नू जल प्रसाद रजवां वरतांदे सी। बीड़ दे दुआले दे पिंड चबाला गवर्धन गोविंदगढ़ मलोह नारायणगढ़ हैबतपुर कुल्लू माजरा मठारणू आदि दे दो मरबे जा कोह तों ते चार चार पंज पंज कोह तों आउंदे सुबह शाम। बीड़ मिली राजे रिपू दमन सिंह वल्लों टिक्के प्रताप सिंह दे जन्म होए बाद सतगुरु जी नूं राजे वल्लों सिख गया वधाई दित्ती ते दर्शन देण दी अर्ज कीती। सतगुरु जी नाभे गए राजा चरनी लगा टिक्के नूं लिया चरना ते धरिया अर्ज कर अखंड पाठ धराया ते भोग समय कार 55,000 दी ते बीड़ दा अरदासा ते होर बस्तर माया अरदास भेट कीते। बीड़ मझां वाली ते हाथी आने दी बीड़ ते गऊआं वाली बीड़ चों सतगुरु जी देख मठारड़ू नगर वाली बीड़ विच चंगे दू खूह लगे जाण ते विच दी चोवा चंगे रुकों लंघदा जाण मिली। 5,860 बिघे कच्चे सी जो हुण 1220 कुमा किले बंदी हो बनी है। सतगुरु जी थोड़े सिखां नू दित्ती है 10-10, 9-9, 7-7 बी घर प्रति 60 कुमा भैणी साहब दे लंगर जोग लोह नाम लाई है। टिक्के दे जन्म दा हाल पिछे लिख आया हां। महात्मा हुक्मी ते गुरदेई खुडी दी ते किशनी खन्ने दी जो रल कीर्तन करदियां सी ते श्री दस्तारे रखदियां सी ते भैणी साहब ही बहुता रहिंदियां सी। इहनां दी संगत तों राणी सरोजनी देवी ने पुत्र मंग नामधारी धर्म दी धारना कीती। ਇਹ ਵੀ ਗੱਲ ਪਿੱਛੇ ਲਿਖ ਆਇਆ ਹਾਂ। ਰਾਜੇ ਪਹਿਲੋਂ ਕਿਹਾ ਸੀ ਜਿਹੜੀ ਬੀੜ ਚਾਹੋ ਮਲ ਲਵੋ। ਸਤਿਗੁਰੂ ਜੀ ਇਹ ਮੱਲੀ ਸੀ। ਪਟਿਆਲੇ ਨਾਭੇ ਦੀ ਖਿਲਾਫੀ ਅੰਗਰੇਜ਼ ਕੁਟਲ ਨੀਤੀ ਨਾਲ ਪਵਾਈ ਤੇ ਨਾਭੇ ਦੇ ਰਾਜੇ ਦੀ ਬੀੜ ਚੋਂ ਪਟਿਆਲੇ ਵਾਲੇ ਦੀ ਕਾਰ ਲੰਘੀ ਤੇ ਵਜ਼ੀਰ ਨਾਭੇ ਦੇ ਗੋਲੀ ਚਲਵਾਈ। ਪਟਿਆਲੇ ਵਾਲੇ ਨੇ ਅੰਗਰੇਜ਼ਾਂ ਪਾਸ ਸ਼ਿਕਾਇਤ ਕੀਤੀ ਤੇ ਅੰਗਰੇਜ਼ਾਂ ਤੇ ਵਜ਼ੀਰ ਨੇ ਰਿਪੂ ਦਮਨ ਸਿੰਘ ਤੋਂ ਕਿਹਾ ਲਿਖਾ ਲਿਆ ਮੈਥੋਂ ਉਕ ਨਾਲ ਗੋਲੀ ਚੱਲਣ ਦਾ ਹੁਕਮ ਦਿੱਤਾ ਗਿਆ ਹੈ ਤੇ ਬਾਅਦ ਅੰਗਰੇਜ਼ਾਂ ਇਹ ਕਹਿ ਰਾਜ ਵੱਲੋਂ ਬੇਦਖਲ ਕਰ ਦਿੱਤਾ ਕਿ ਤੂੰ ਰਾਜ ਦੇ ਯੋਗ ਨਹੀਂ। ਵਜ਼ੀਰ ਗੁਰਦਿਆਲ ਸਿੰਘ ਬਾਅਦ ਅੰਗਰੇਜ਼ਾਂ ਦੇ ਮੁਖਤਿਆਰ ਬਣਾਏ। ਰਿਆਸਤ ਦੇ ਅੰਗਰੇਜ਼ ਨਾਲ ਰਲ ਨਾਮਧਾਰੀਆਂ ਨੂੰ ਵੀ ਤੰਗ ਕਰਨਾ ਸ਼ੁਰੂ ਕੀਤਾ। ਕੁਝ ਇੱਟਾਂ ਜੋ ਹੱਥ ਆਈਆਂ ਤੇ ਤਾਰ ਦੁਆਲੇ ਵੜਨ ਵਾਲੀ ਕੰਡਿਆਲੀ ਚੁਕਾ ਲੈ ਗਿਆ ਤੇ ਦੁਆਲੇ ਦੇ ਪਿੰਡਾਂ ਨੂੰ ਚੁੱਕ ਅਰਜ਼ੀਆਂ ਵੀ ਦਵਾਈਆਂ ਸਾਨੂੰ ਕੂਕੇ ਤੰਗ ਕਰਦੇ ਹਨ ਤੇ ਲੱਕੜਾਂ ਵੱਢਣ ਤੋਂ ਵੀ ਰੋਕਦਾ। ਕੁਝ ਕੋਠੇ ਤੇ ਇੱਕ ਖੂਹ ਹੀ ਉਹਨਾਂ ਚ ਅਜੇ ਸਤਿਗੁਰੂ ਜੀ ਲਾਈ ਸੀ। ਇਸ ਗੁਰਦਿਆਲ ਸਿੰਘ ਅੰਗਰੇਜ਼ਾਂ ਦੇ ਪੱਖ ਪੈ ਅਕਾਲੀਆਂ ਤੇ ਬਹੁਤ ਵਾਧੇ ਜੈਤੋਂ ਦੇ ਮੋਰਚੇ ਸਮੇਂ ਕੀਤੇ ਸੀ ਤੇ ਅਕਾਲੀ ਇਸ ਨੂੰ ਦਿਆਲੂ ਕਹਿੰਦੇ ਸੀ। ਇਹ ਸਿੱਖ ਨਹੀਂ ਤੇ ਸਤਿਗੁਰੂ ਜੀ ਨੂੰ ਵੀ ਅਕਾਲੀਆਂ ਕਿਹਾ ਸੀ ਤੁਸੀਂ ਵੀ ਲਿਖ ਦੇਵੋ ਇਹ ਸਿੱਖ ਨਹੀਂ। ਇੱਕ ਇਹ ਨਾਭੇ ਦੀ ਵਜ਼ੀਰੀ ਤੋਂ ਲਹਿ ਜਾਏਗਾ ਕਿਉਂਕਿ ਸਿੱਖ ਇੱਕ ਦਾ ਅੰਗਰੇਜ਼ ਨਾਲ ਰਹਿਣਾ ਜ਼ਰੂਰੀ ਸੀ। ਦੂਜਾ ਤੁਹਾਡੀ ਬੀੜ ਦੀ ਖਿਲਾਫੀ ਕਰਨ ਵਾਲਾ ਟੰਟਾ ਮੁੱਕ ਜਾਵੇਗਾ, ਤੁਹਾਨੂੰ ਬੀੜ ਮਿਲ ਜਾਵੇਗੀ। ਸਤਿਗੁਰੂ ਜੀ ਅਕਾਲੀਆਂ ਨੂੰ ਉੱਤਰ ਦਿੱਤਾ ਸੀ, ਅਸੀਂ ਝੂਠ ਨਹੀਂ ਬੋਲਣਾ ਹੈ, ਬੀੜ ਭਾਵੇਂ ਸਾਨੂੰ ਨਾ ਮਿਲੇ, ਸਿੱਖ ਆਪ ਹੀ ਕਹੇ ਮੈਂ ਸਿੱਖ ਨਹੀਂ ਤਾਂ ਹੀ ਸਿੱਖ ਨਹੀਂ ਰਹਿੰਦਾ। ਬੀੜ ਰਾਮ ਦੇ ਆਸਰੇ ਤੇ ਰੱਖ, ਸਤਿਗੁਰੂ ਜੀ ਕਿਸੇ ਦਾ ਮੰਦਾ ਨਾ ਚਿਤਵਣ ਵਾਲਾ ਨੇਮ ਨਿਭਾਇਆ, ਜਿਵੇਂ ਬੀੜ ਮਿਲੀ ਆਜ਼ਾਦ ਦੇਸ਼ ਹੋਏ, ਇਹ ਹਾਲ ਸਮੇਂ ਸਿਰ ਅੱਗੇ ਆਵੇਗਾ। ਮਹਾਰਾਜਾ ਰਿਪੂਦਮਨ ਸਿੰਘ ਜਿੰਨਾ ਚੰਗਾ ਸੀ ਧਾਰਮਿਕ ਖਿਆਲੋਂ, ਉਨਾ ਹੀ ਪਟਿਆਲੇ ਵਾਲਾ ਭੁਪਿੰਦਰ ਸਿੰਘ ਧਰਮ ਦੇ ਪਾਸਿਓਂ ਮੰਦਾ ਸੀ। ਇਸ ਪਟਿਆਲੇ ਵਾਲੇ ਦੇ ਹੱਥੋਂ ਸੇਵਾ ਸਿੰਘ ਠੀਕਰੀ ਵਾਲੇ ਦਾ ਜੇਲ੍ਹ ਵਿੱਚ ਹੀ ਸ਼ਹੀਦ ਹੋਇਆ ਸੀ। ਮਰਨ ਵਰਤ ਰੱਖ, ਪਟਿਆਲੇ ਵਾਲਾ ਅੰਗਰੇਜ਼ ਦਾ ਯਾਰ ਸੀ ਤੇ ਉਸ ਮਤ ਦੀ ਇਸ ਨੂੰ ਮਾਰ ਸੀ। ਅੰਗਰੇਜ਼ਾਂ ਤੋਂ ਵੱਧ ਅਤਿਆਚਾਰ ਇਸ ਦੇ ਰੋਕਣ ਲਈ ਸੇਵਾ ਸਿੰਘ ਸਿੱਖਿਆ ਦੇ ਮੁਕਾਬਲਾ ਕਰ ਹੱਠਪਾਲ ਸ਼ਹੀਦ ਹੋਇਆ ਸੀ। ਰਿਪੂ ਦਮਨ ਸਿੰਘ ਇਰਾਦੇ ਦਾ ਕੱਚਾ ਸੀ, ਅਕਾਲੀਆਂ ਨਾਲ ਕਾਲੀ ਪੱਗ ਬੰਨ ਲਈ ਸੀ ਤੇ ਸਰਕਾਰ ਕਹੇ ਰਾਜ ਤੋਂ ਬੇਦਖਲੀ ਲਿਖ ਦਿੱਤਾ ਸੀ। ਬੀੜ ਦੇ ਦੁਆਲੇ ਦੇ ਪਿੰਡ ਮੁੱਢ ਤੋਂ ਹਿਲੇ ਸਿੱਖਾਂ ਦੇ ਰੋਕਣ ਤੋਂ ਔਖ ਮੰਨਦੇ, ਕਿਉਂਕਿ ਸਿੱਖ ਨਾ ਘਾਹ ਚਾਰਨ ਦਿੰਦੇ ਸੀ ਨਾ ਲੱਕੜ ਕੱਟਣ ਦਿੰਦੇ ਸੀ। ਅੱਗੇ ਰਾਖਿਆਂ ਨਾਲ ਰਲ ਉਜਾੜਾ ਕਰਦੇ ਸੀ। ਇੱਕ ਦੋ ਵਾਰੀ ਸਿੱਖਾਂ ਨਾਮਧਾਰੀਆਂ ਨਾਲ ਸੋਟਾ ਲੱਕੜ ਤੱਕ ਗਏ ਤੇ ਪਸ਼ੂ ਵੀ ਚੁਰਾਏ ਗੁਰੂ ਕੇ। ਗੁਰਦਿਆਲ ਸਿੰਘ ਵਜ਼ੀਰ ਸਿੰਘ ਸਭੀ ਮਤ ਦਾ ਸੀ, ਇਹ ਕੂਕਿਆਂ ਦੇ ਖਿਲਾਫ ਹੀ ਮਦਦ ਕਰਦਾ ਸੀ। ਗਵਰਧਨਪੁਰ ਦੇ ਅਜਮੇਰ ਸਿੰਘ, ਵਰਿਆਮ ਸਿੰਘ ਤੇ ਨੱਥੂ ਡੋਗਰ ਝਪਟਾਂ ਕਰ ਖੱਲੇ ਸੀ, ਕਿਉਂਕਿ ਸਿੱਖ ਵੀ ਹੱਥੀਂ ਤਕੜੇ ਸੀ ਤੇ ਝਬਾਲਾਂ ਦੇ ਚੰਦਾ ਸਿੰਘ, ਛੱਜਾ ਸਿੰਘ, ਜ਼ਿਮੀਦਾਰ ਨਾਮਧਾਰੀ ਤੇ ਜੀਵਾ ਸਿੰਘ, ਆਤਮਾ ਸਿੰਘ ਆਦਿ, ਭੂਮਾ ਰਸੀ ਦਾ ਨੰਬਰਦਾਰ ਸਾਧੂ ਸਿੰਘ ਤੇ ਹੈਬਤਪੁਰੇ ਦਾ ਰਣਜੀਤ ਸਿੰਘ ਨੰਬਰਦਾਰ, ਕੁੱਲੂ ਮਾਜਰੇ ਦਾ ਹਜ਼ਾਰਾ ਸਿੰਘ ਤੇ ਮਠਾਰੜੂ ਦਾ ਮੰਗਲ ਸਿੰਘ ਆਦਿ ਸਿੱਖਾਂ ਨੂੰ ਚੰਗੀ ਮਦਦ ਦਿੰਦੇ ਸੀ। ਮਲੋਹ ਦਾ ਕਿਰਪਾ ਰਾਮ ਸ਼ੀਂਬਾ, ਜੋ ਵਪਾਰ ਤੇ ਕੱਪੜੇ ਦੀ ਦੁਕਾਨ ਦਾ ਕਰਦਾ ਸੀ, ਬੜਾ ਸ਼ਾਹੂਕਾਰ ਸੀ। ਚੁਬਾਰੇ ਤੋਂ ਤਲੇ ਤੱਕ ਲੰਬੀ ਹੁੱਕੇ ਦੀ ਨੜੀ ਰੱਖਦਾ ਸੀ ਤੇ ਆਇਆ ਲਈ ਵੱਖ ਵੱਖ ਚਾਂਦੀ ਪਿੱਤਲ ਦੇ ਹੁੱਕੇ ਰੱਖਦਾ ਸੀ। ਕਦੀ ਕਦੀ ਬੀੜ ਵਿੱਚ ਜਾ ਦੂਰੋਂ ਹੀ ਬੋਝੇ ਚੋਂ ਸਿਗਰਟ ਕੱਢ, ਕਿਸੇ ਝਾੜੀ ਚ ਧਰ, ਚੋਏ ਚੋਂ ਚੁਲਾ ਕਰ, ਮੂੰਹ ਹੱਥ ਪੈਰ ਧੋ ਸਤਿਗੁਰੂ ਜੀ ਦੇ ਤੇ ਸਾਧਾਂ ਦੇ ਚਰਨੀ ਜਾ ਲਾਚੀਆਂ ਬਦਾਮ ਜਾਂ ਰੁਪਈਆ ਮੱਥਾ ਟੇਕਦਾ ਸੀ। ਸਤਿਗੁਰੂ ਜੀ ਲਾਚੀਆਂ ਬਦਾਮ ਵਰਤਾ ਦਿੰਦੇ, ਮਾਇਆ ਵੱਖ ਰਖਾ ਛੱਡਦੇ, ਸਾਧ ਅਚਰਜ ਹੁੰਦੇ ਕਿ ਇਸ ਨੂੰ ਕੁਛ ਕਹਿੰਦੇ ਨਹੀਂ। ਸਤਿਗੁਰੂ ਜੀ ਇੱਕ ਦਿਨ ਮਲੋਹ ਹਵਨ ਲਈ ਨਰੇਲ ਲੈਣ ਗਏ ਸੀ ਕਾਰ ਤੇ। ਇਸ ਕਿਰਪਾ ਰਾਮ ਹੱਥ ਜੋੜ ਅਰਜ ਕੀਤੀ, ਮੈਂ ਲੈ ਦਿੰਦਾ ਹਾਂ। ਸਤਿਗੁਰੂ ਜੀ ਕਿਹਾ ਹੁੱਕਾ ਛੱਡ ਦੇ ਤੇ ਭਜਨ ਲੈ, ਤਾਂ ਉਸ ਸਤਿਬਚਨ ਕੀਤਾ ਤੇ ਸਤਿਗੁਰੂ ਜੀ ਨੇ ਸੰਤ ਬਹਾਦਰ ਸਿੰਘ ਜੀ ਤੋਂ ਭਜਨ ਦਵਾ ਦਿੱਤਾ ਤੇ ਸੰਤ ਜੀ ਨੇ ਕਿਰਪਾ ਸਿੰਘ ਨਾਮ ਰੱਖ ਕਿਹਾ, ਹੁਣ ਤੇਰੇ ਤੇ ਗੁਰੂ ਕੀ ਕਿਰਪਾ ਤੇ ਹੋ ਗਈ ਹੈ, ਆਪਣੀ ਵੀ ਕਿਰਪਾ ਰੱਖੀ। ਇਸ ਨੇ ਹੁੱਕੇ ਭੰਨ ਦਿੱਤੇ, ਤਮਾਕੂ ਬਾਜ਼ਾਰ ਵਿੱਚ ਸੁੱਟ ਦਿੱਤਾ ਤੇ ਇਸ਼ਨਾਨ ਕਰ ਭਜਨ ਕਰਨ ਲੱਗਾ। ਇਸ ਦੇ ਘਰੋਂ ਮਾਲਣ ਆਏ ਸਿੱਖ ਨੂੰ ਅਰਜ ਕਰ ਪ੍ਰਸ਼ਾਦ ਛਕਾਂਦੀ। ਸਤਿਗੁਰੂ ਜੀ ਇਸ ਨੂੰ ਨੇੜੇ ਹੀ ਕਥਾ ਕੀਰਤਨ ਸਮੇਂ ਸੈਨਤ ਕਰ ਬਹਾਂਦੇ। ਇਹ ਕਦੀ ਕਦੀ ਆਸਾ ਦੀ ਵਾਰ ਵਿੱਚ ਕੂਜਿਆਂ ਦੀ ਮਿਸਰੀ ਲੈ ਜਾ ਮੱਥਾ ਟੇਕਦਾ, ਸਤਿਗੁਰੂ ਜੀ ਆਪ ਨਾ ਲੈਂਦੇ ਤੇ ਸਾਧਾਂ ਵਿੱਚ ਵਰਤਾ ਦਿੰਦੇ। ਇਹ ਫਿਰ ਆਦਤ ਪੂਰੀ ਕਰਨ ਲਈ ਗੁਪਤ ਹੁੱਕਾ ਪੀਣ ਲੱਗਾ ਤੇ ਉਸੇ ਤਰ੍ਹਾਂ ਮਿਸਰੀ ਲੈ ਜਾ ਮੱਥਾ ਟੇਕਦਾ। ਇੱਕ ਰਾਤ ਸ਼ਹੀਦਾਂ ਕੁੱਟਿਆ ਤੇ ਕਿਰਪਾ ਰਾਮ ਸਵੇਰੇ ਹੀ ਬੀੜ ਵਿੱਚ ਜਾ ਸਤਿਗੁਰੂ ਜੀ ਦੇ ਚਰਨਾਂ ਤੇ ਲੇਟ ਫੁੱਟ ਫੁੱਟ ਰੋ ਕਿਹਾ, ਮੈਨੂੰ ਰਾਤ ਸ਼ਹੀਦਾਂ ਮਾਰ ਕੀਤੀ ਹੈ ਤੇ ਕਿਹਾ ਹੈ ਜਾਂ ਹੁੱਕਾ ਛੱਡ ਦੇ ਜਾਂ ਦਰਸ਼ਨ ਤੇ ਭੇਟਾ ਧਰਨੀ ਛੱਡ ਦੇ, ਮੈਂ ਭੁੱਲਾਂ ਇਹਦੂ ਅੱਗੇ ਇਹ ਭੁੱਲ ਨਾ ਕਰਾਂਗਾ। ਸਤਿਗੁਰੂ ਜੀ ਹੁਕਮ ਕਰ ਅੰਮ੍ਰਿਤ ਬਣਵਾ ਕਿਰਪਾ ਸਿੰਘ ਨੂੰ ਛਕਵਾਇਆ ਤੇ ਕਛਹਿਰੇ ਇਸ਼ਨਾਨ ਕੇਸਾਂ ਦਾ ਧਾਰਨੀ ਬਣਾਇਆ ਤੇ ਮਹੀਨਾ ਬੀੜ ਵਿੱਚ ਰਹਿਣ ਦਾ ਡੰਨ ਲਾਇਆ। ਇਸ ਨੇ ਬੀੜ ਵਿੱਚ ਵੀ ਬੜੀ ਦਿਲ ਲਾ ਸੇਵਾ ਕੀਤੀ। ਭੈਣੀ ਸਾਹਿਬ ਵੀ ਆ ਕਈ ਵਾਰ ਕਈ ਦਿਨ ਰਹਿ ਸੇਵਾ ਕਰਦਾ ਤੇ ਅੰਤ ਤੱਕ ਸਿੱਖ ਹੀ ਰਿਹਾ। इस अपनी चढ़ाई तो पहला नाभे जा भैनी साहब दी लोह दे नाम अपनी हवेली चुबारे दुकान लिख दिते सी। इस दी चढ़ाई दे भोग ते मालन सतगुरु जी नू मलोह सद एक घोड़ी चार गुआ एक ऊठनी ते 7000 रुपये चांदी दे रुपए मथा टेकया सी। इस मालन एक समय 18 छटाक ते एक समय अध सेर सोना संता संघ बीड़ दे दरोगे हथी सतगुरु जी नू मथा टेकया सी। एह मालन एक समय बीमार हुई ता संता सिंह नू सद कहा शेर चांदी ते 150 रुपये मेरे चुल्हे कोल दबे हन ते नोट जो मेरे बोझे विच हन एह सतगुरु जी नू भेटा देने। मैं इस माई दा दर्शन सतगुरु जी दी चढ़ाई दे मेले दे दिनां विच भैणी साहब कीता है। इस नू रसद घिओ दुध बालन सतगुरु जी वल्लों ते सेवक मिलदे हन। इस दंपती दी संतान ना सी। बीड़ विच हुंदे पाठां विच नामधारी पंथ विचों संत महात्मा ते गुणी विद्वान रागी विहंगम गृहस्थी सब आउंदे। जिन्ना चिर खुशी नाल चेत करदा सेवा विच तन मन लाउंदे गीत गाउंदे मन नूं भली घास पाउंदे संगत साथ नेम नभाउंदे। संत भूरी वालिआं नाल इक मुसलमान करमदीन जिले जेहलम दा 15-16 साल दा आया घरों मतेइयां दा सताया। साधां तों भजन लै मस्त हो बीड़ विच रहिंदा पहलों सतगुरु जी कुत्तियां दी सेवा ते लाया जो बीड़ च रखणे जरूरी सी। जंगली जानवरां दे उजाड़े कर 13 कुत्ते सी ते राजे वल्लों दवाइयां तौलीए ते डाक्टर भी आउंदे सी। फिर करम सिंह इस दा नाम रख घोड़ी दी सेवा ते लाया होर कम्मां ते लगा। हुण करम सिंह मुनीम नाम करके इह घोड़ियां दा हकीम जीवन नगर रहिंदा है। बाकी हाल फिर किसे मिलदे समय इस दा इसे ग्रंथ विच लिखांगा। गंडू सुनियारा जो डफरकियां दे संत शेर सिंह जी पासो भजन पुछ मस्त हो सुनियार पुना सुट बीड़ विच आया। 9 साल चुप रहा खान पीण पहरन दी सोजियो परे हो रहा। रंग हसह रंग होवे चुप भी कर जाह। अवस्था वाला एह गंडा सिंह भी हुण जीवन नगर गुरु के माल दी सेवा पठे गोहे कूड़े दी करदा है। एह सतगुरु जी दे गले हार फुल्लां पत्तियां दे परो पांदा ते क्यौड़ा छिड़कदा धूप तुखांदा मौज आई। इस दे होर वर्तन ते बचन भी इसे ग्रंथ विच समय समय आउणगे। मल सिंह मजबी ख्याले भंगुआं दा संत जवंद सिंह जी दी संगतों सुधर भैणी साहब आया फिर नगर ना गया। नहर ते गुरु के पशु चारदा आवाज सुंदर सी। पिछली राते इशनान कर वैरागी हो शब्द पढ़दा कदों पावेंगा वतन नूं फेरियां सतगुरु चीनी वालिया। सानू नितने उड़ीकां तेरियां सतगुरु चीनी वालिया। तक तक थक गईयां अखां ने मेरियां सतगुरु चीनी वालिया। कहनू लाइयां ने तू एनियां डेरियां सतगुरु चीनी वालिया। सुनन वाले पांधी खलो जांदे ते साध मस्त हो जांदे ते आप भी वैरागी हो रहिंदा सी। एक समय एह नहर च मझां नवांदा मझ दे पलसेटे तले आया। 15-16 करम डुब्बा गया। सतगुरु जी दूजे बन्ने खड़े सी ना दिसदा जान सने बस्तरा नहर विच छाल मार इस नू मझ दे तलियों खिच कंडे ते लिया धरिया ते मूदे मूह पा थोड़ा थोड़ा भार पा पानी इस दे पेट चो कढ होश विच आंदा ते कहा अज ते साडा अमृत वेले बोलन वाला बंबीहा प्रीतम प्यास विच डुब के मर चलिया सी। इसने सतगुरु जी दे चरणा ते मथा टेक कहा हुण राम दे दर्शन दी लोड़ जो आप मैनू लाई है तोड़ ताई मेरी निभाणी। जिवें जल च डुबदे नू रखिया जे मनमत विच ना डुबां। एह भी हुण जीवन नगर ही है ते उवें ही रात बोलदा। पंडित मुनशा सिंह जी कौमी जो पंडित बसंत सिंह जी पास पधाणे होर विद्या रथी विद्यार्थी सिखां समेत पढ़दे रहे दसदे हन। संत गुरु जी लघु सिद्धांत कौम दे हित उपदेश ਪੰਚਤੰਤਰ ਪ੍ਰਬੋਧ ਚੰਦਰ ਨਾਟਕ ਹੋਰ ਸਿੱਖਾਂ ਪੜਦਿਆਂ ਨੂੰ ਪਧਾਣੇ ਜਾਂ ਸੁਣਿਆ ਸਿਰ ਤੇ ਖੜੋ। ਪਰ ਜੋ ਸੁਣਿਆ ਸੀ ਅੰਦਰ ਵਸਾ ਲਿਆ ਸੀ। ਨਹਿਰ ਤੋਂ ਭਰਥਲੇ ਏਕ ਸਮੇਂ ਮੁਨਸਾ ਸਿੰਘ ਹਰਨਾਮ ਸਿੰਘ ਜੀ ਨਥਾਣੀਏ ਸਾਥ ਗਏ। ਜਾਂਦੇ ਤੇ ਗੜੀ ਦੇ ਪੁਲ ਤੋਂ ਲੰਘੇ, ਆਉਂਦੇ ਨਹਿਰ ਦੇ ਡੇਰੇ ਤੋਂ ਕੁਛ ਉਪਰੋਂ ਪਾਰੋਂ ਸਿੱਧੇ ਠਿੱਲੇ ਕਿ ਪਾਰ ਲੱਗ ਜਾਵਾਂਗੇ। ਪਰ ਨਹਿਰ ਘਣੀ ਡੂੰਘੀ ਤੇ ਤੇਜ਼ ਹੋਣ ਕਰ ਅੱਧ ਵਿੱਚ ਆ ਮੁਨਸਾ ਸਿੰਘ ਦਾ ਦਮ ਰਹਿ ਗਿਆ। ਹਰਨਾਮ ਸਿੰਘ ਨੂੰ ਕਿਹਾ, ਤੂੰ ਮੈਨੂੰ ਫੜ ਲੈ। ਉਸਨੇ ਜੱਫਾ ਮਾਰਿਆ ਤਾਂ ਦੋਵੇਂ ਡੁੱਬਣ ਲੱਗੇ। ਸਤਿਗੁਰੂ ਜੀ ਭਜਨ ਕਰਦੇ ਡੇਰੇ ਵਾਲੇ ਕੰਢੇ ਮਗਨ ਬੈਠੇ ਸੀ। ਡੁੱਬਦੇ ਦੇਖ ਸਮੇਤ ਬਸਤਰਾ ਨਹਿਰ ਵਿੱਚ ਛਾਲ ਮਾਰ ਥੱਲਿਓ ਹੋ ਉਪਾਰ ਕਿਹਾ, ਮੇਰੇ ਮੋਢੇ ਤੇ ਹੱਥ ਧਰੋ ਤੇ ਘਾਬਰੋ ਨਾ, ਹੌਸਲਾ ਰੱਖ, ਹੱਥ ਪੈਰ ਹਿਲਾਈ ਜਾਓ। ਦੋਹਾਂ ਨੂੰ ਲੈ ਪਾਰ ਹੋਏ। ਇਹ ਪਧਾਣੇ ਤੇ ਨਹਿਰ ਦੇ ਬਚਨ ਬੀੜ ਵਿੱਚ ਇੱਕ ਦਿਨ ਮੁਨਸ਼ਾ ਸਿੰਘ ਜੀ ਨੇ ਸਤਿਗੁਰੂ ਜੀ ਨੂੰ ਬਾਲ ਸਿਖਾਈ ਜਾਣ ਚੇਤੇ ਕਰਾਏ ਤੇ ਕਿਹਾ, ਜੇ ਆਪ ਹੁਣ ਵੀ ਸਾਡੇ ਨਾਲ ਰਲ ਕਾਂਗਰਸ ਵਿੱਚ ਕੰਮ ਕਰੋ, ਵੈਦ ਕੈਦ ਹੋਵੋ ਤਾਂ ਸਾਡੀ ਬੜੀ ਸ਼ਾਨ ਬਣੇ। ਇਹ ਬਚਨ ਤਦ ਹੋਏ ਜਦ ਸਤਿਗੁਰੂ ਜੀ ਦੇ ਚਰਨ ਤੇ ਬੀੜ ਵਿੱਚ ਝਾੜਾਂ ਦੇ ਮੁੱਢ ਪੁੱਟਦਿਆਂ ਸੱਟ ਲੱਗੀ ਸੀ ਤੇ ਗੱਡੇ ਤੇ ਚੜ੍ਹੇ ਟਾਹਲੀ ਵਾਲੇ ਖੂਹ ਵੱਲ ਆ ਰਹੇ ਸੀ। ਇਸ ਖੂਹ ਤੇ ਹੀ 14 ਗ੍ਰੰਥ ਸਾਹਿਬ ਪਾਠਾਂ ਯੋਗ ਇਸ ਸਮੇਂ ਖੁੱਲੇ ਸੀ। ਇਹ ਮੁਨਸਾ ਸਿੰਘ ਜੀ ਸੰਤ ਮੰਗਲ ਸਿੰਘ ਜੀ, ਆਲਮ ਜੀ ਤੇ ਪੰਡਿਤ ਬਸੰਤ ਸਿੰਘ ਜੀ ਨਾਲ ਮਿਲ ਕੰਮ ਦੇਸ਼ ਭਗਤੀ ਦੇ ਕਰਦੇ ਸੀ। ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਤੇ ਸਾਧ ਸੰਗਤ ਨਾਲ ਮਿਲ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਨਮਿਤ ਪਾਠ ਕਰਾਉਣੇ ਹਨ। ਤੁਸੀਂ ਸਾਥੀਆਂ ਨਾਲ ਮਿਲ ਦੇਸ਼ ਭਗਤੀ ਦਾ ਕੰਮ ਕਰੋ। ਇਸੇ ਵਾਸਤੇ ਹੀ ਤਦੋਂ ਤੁਸਾਂ ਨੂੰ ਡੁੱਬਦਿਆਂ ਦੇਖ ਕੰਢੇ ਲਾਇਆ ਸੀ। ਇਹ ਮੁਨਸਾ ਸਿੰਘ ਜੀ ਕਾਂਗਰਸ ਚ ਕੰਮ ਕਰਦੇ ਕੈਦ ਹੁੰਦੇ ਰਹੇ ਹਨ। ਇਹ ਹੁਣ ਬਾਜੇ ਸਰਸੇ ਦੇ ਨੇੜੇ ਰਹਿੰਦੇ ਹਨ। ਹੋਰ ਵਾਰਤਾ ਸਮੇਂ ਸਮੇਂ ਇਹਨਾਂ ਦੀ ਫੇਰ ਲਿਖਾਂਗਾ। ਸਤਿ ਸ੍ਰੀ ਅਕਾਲ।